वाह वाह मालिका तेरिया तू जाने ते पांत पांत देखे ल रचावदा ए किते पीक मकाम दा राजिया तो हाँ ते किते कंगले तख्त बठामदा ए पोगण ऐश आराम बदनाम किधरे ते पले लोकां नू तंगी बखामदा ए सेवक नीवियां नू कदे करे उच्चा हाँ ते नीचे उच्चे ताई करामदा ए
नेक आवले इंसान नू पार कर दे ते बदिया करन ते लानता पैंदिया ने चिट्टे कपड़े नू लग ज दाग जावे हाँ ते उठे उड के मखियां बैंदियां ने पलिया पुरछां गाउंदी है जस दुनिया ते फिटका बुरे नू पैंदियां रहिंदियां ने सच्चे आदमी दा सदा रब बेली हाँ ते कला अंत नू झूठे दिया टेंदियां ने
वाह दुनिया दे सिर जनहारे एक ही खेल बनाया है ऋषि मुनि अवतार औलिया तेरा अंत न पाया है
तेरा अंत किसे ना पाया सब तेरे तो हारे ने वाह मेरे दाता तेरे रंग न्यारे ने
दुनिया दे सिर जनहारे एक ही खेल रचाया ऋषि मुनि अवतार औलिया तेरा अंत न पाया है
ओ तेरा अंत किसे ना पाया सब तेरे तो हारे ने वाह मेरे दाता तेरे रंग न्यारे ने
चाहे ता पल दे अंदर राज बहा दे कीरानू गलियां दे विच पीख मगावे वड्डियां शाह उमीरानू
ओ अरछा दे विच उड दे फिर दे धरती पुटका के मारे ने वाह मेरे दाता तेरे रंग न्यारे ने
तेरे हुकुम बिना मेरे साहिबा पत्ता भी ना हल सके सूरज तारे पानी अग्नि पल हवा ना चल सके
हो तेरे पैर विच चलन धरती हो तेरे पैर विच चलन धरती सूरज चंद सितारे ने वाह मेरे दाता तेरे रंग न्यारे ने
चरे चरे विच तू ही हो जरे जरे विच तू ही जद कोई सिद्क बना लेंदा सच्चे हिरदे वाला तैनू ਭਗਤੀ ਕਰਕੇ ਭਗਤੀ ਕਰਕੇ ਪਾ ਲੈਂਦਾ।
ਓ ਤੂੰ ਧੰਨੇ ਨੂੰ ਬਾਲੀ ਵਿੱਚੋਂ, ਤੂੰ ਧੰਨੇ ਨੂੰ ਬਾਲੀ ਵਿੱਚੋਂ ਦਿੱਤੇ ਆਨੰਦ ਦਾਰੇ ਨੇ। ਵਾਹ ਮੇਰੇ ਦਾਤਾ, ਵਾਹ ਮੇਰੇ ਦਾਤਾ, ਤੇਰੇ ਰੰਗ ਨਿਆਰੇ ਨੇ।
ਤੂੰ ਭਗਤਾਂ ਦੀ ਰਾਖੀ ਕੀਤੀ, ਤੂੰ ਭਗਤਾਂ ਦੀ ਰਾਖੀ ਕੀਤੀ, ਸਮੇਂ ਸਮੇਂ ਤੇ ਆ ਕੇ ਤੇ ਤੱਤੇ ਥੰਮ ਨਾਲ ਆਪ ਖਲੋ ਗਿਆ, ਕੀੜੀ ਰੂਪ ਬਣਾ ਕੇ ਤੇ।
ਓ ਤੂੰ ਭਗਤਾਂ ਦੀ ਰਾਖੀ ਬਦਲੇ ਰੂਪ ਅਨੇਕਾਂ ਤਾਰੇ ਨੇ। ਵਾਹ ਮੇਰੇ ਦਾਤਾ, ਵਾਹ ਮੇਰੇ ਦਾਤਾ, ਤੇਰੇ ਰੰਗ ਨਿਆਰੇ ਨੇ, ਤੇਰੇ ਰੰਗ ਨਿਆਰੇ ਨੇ।
ਜਰੇ ਜਰੇ ਵਿੱਚ ਨਜ਼ਰੀਆਂ ਆਵਣ, ਜਰੇ ਜਰੇ ਵਿੱਚ ਨਜ਼ਰੀਆਂ ਆਵਣ, ਤੇਰੀਆਂ ਬੇਪਰਵਾਈਆਂ ਨੇ। ਪਰ ਇਹ ਪੇਤ ਵੇਖਣ ਵਾਲੀਆਂ ਅੱਖੀਆਂ ਜਿਸ ਨੂੰ ਲਾਈਆਂ ਨੇ।
ਓ ਸਾਧਨਾ ਸੈਨ ਨਾਮ ਦੇਵ ਜੋ ਪੀਪਾ, ਹੋਰ ਅਨੇਕਾਂ ਤਾਰੇ ਨੇ। ਵਾਹ ਮੇਰੇ ਦਾਤਾ, ਵਾਹ ਮੇਰੇ ਦਾਤਾ, ਤੇਰੇ ਰੰਗ ਨਿਆਰੇ ਨੇ।
ਮੂਰਖ ਕੀ ਜਾਣਾ ਪ੍ਰੀਤਮ
ਜੀ ਭਾਈ,
ਮੈਂ ਮੂਰਖ ਕੀ ਜਾਣਾ ਪ੍ਰੀਤਮ, ਤੇਰੀ ਇਸ ਵਡਿਆਈ ਨੂੰ ਕਿਰਪਾ ਕਰਕੇ ਪਾ ਦਿਓ ਰਾਹੇ ਬਿਰਹੋ ਪੁੱਲੇ ਰਾਹੀ ਨੂੰ।
ਹੋ ਕੋਮਲ ਸਿੱਧੂ ਸੰਧੂ ਵਰਗੇ, ਕੋਮਲ ਸਿੱਧੂ ਸੰਧੂ ਵਰਗੇ ਤੂੰ ਸਵਾਸਤ ਕਰੇ ਨੇ। ਵਾਹ ਮੇਰੇ ਦਾਤਾ, ਵਾਹ ਮੇਰੇ ਦਾਤਾ, ਤੇਰੇ ਰੰਗ, ਤੇਰੇ ਰੰਗ, ਤੇਰੇ ਰੰਗ ਨਿਆਰੇ ਨੇ।
ਦੀਨ ਦੁਨੀਆਂ ਦੇ ਮਾਲਕ, ਲੋਕ ਪ੍ਰਲੋਕ ਦੇ ਰੱਖਿਅਕ, ਜਾਗਤ ਜੋਤ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ ਧੰਨ ਸਾਹਿਬ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੁਭਾਗੇ ਸਮੇਂ ਉੱਤੇ ਜੁੜ ਮਿਲ ਬੈਠੇ ਗੁਰੂ ਪਿਆਰੇ ਖਾਲਸਾ ਜੀਓ, ਆਓ ਸਤਿਗੁਰੂ ਮਹਾਰਾਜ ਜੀ ਨੂੰ ਸੀਚ ਝੁਕਾਈਏ, ਸਤਿਗੁਰੂ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ, ਸਾਰੇ ਗੱਜ ਵੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸਜੇ ਹੋਏ ਦੀਵਾਨਾਂ ਦੇ ਵਿੱਚ ਪਰਿਵਾਰਾਂ ਸਮੇਤ ਬੜੇ ਲੰਬੇ ਅਰਸੇ ਤੋਂ ਕੌਮੀ ਸਮੱਸਿਆਵਾਂ ਦਾ ਮੰਥਨ ਕਰਕੇ, ਗੁਰੂ ਜਸ ਸਰਵਣ ਕਰਕੇ ਅਤੇ ਆਉਣ ਵਾਲੇ ਸਮੇਂ ਦੀ ਨਬਜ਼ ਉੱਤੇ ਹੱਥ ਰੱਖ ਕੇ ਕੁਝ ਫੈਸਲੇ ਕਰਨ ਵਾਸਤੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹੋ। ਜਿੰਨਾ ਕੁ ਸਮਾਂ ਪ੍ਰਬੰਧਕਾਂ ਵੱਲੋਂ ਨੀਅਤ ਹੈ, ਆਪਦੇ ਨਾਲ ਕੌਮੀ ਸਮੱਸਿਆਵਾਂ ਅਤੇ ਕੌਮੀ ਜੋ ਸਾਡੇ ਦੁਖਾਂਤ ਨੇ ਉਹਨਾਂ ਉੱਤੇ ਥੋੜ੍ਹਾ ਸਮਾਂ ਵਿਚਾਰ ਕਰਨ ਦਾ ਯਤਨ ਕਰਾਂਗੇ। ਅੱਜ ਦਾ ਸਾਡਾ ਪ੍ਰਸੰਗ ਦਾ ਕੇਂਦਰੀ ਧੁਰ ਹੈ ਸ਼੍ਰੀ ਪੰਜਾਬ ਦੀ ਮਹਿਬੂਬਾ ਮਹਾਰਾਣੀ, ਮਹਾਰਾਣੀ ਜਿੰਦ ਕੌਰ, ਜਿਹੜੀ ਪੰਜਾਬ ਦੀ ਮਰਦ ਦਿਲ ਧੀ ਹੋਈ ਹੈ ਔਰ ਜਿਹਨੇ ਆਪਣੇ ਤਨ ਉੱਤੇ ਬਹੁਤ ਵੱਡਾ ਸੰਤਾਪ ਹੰਡਾਇਆ। ਕਿਉਂਕਿ ਜਦੋਂ ਕੌਮਾਂ ਫੁੱਟ ਦਾ ਸ਼ਿਕਾਰ ਹੁੰਦੀਆਂ ਨੇ, ਉਦੋਂ ਕੌਮਾਂ ਆਪਸੀ ਜਿੱਥੇ ਕਤਲੋ ਗਾਰਤ ਕਰਦੀਆਂ ਨੇ, ਉੱਥੇ ਕੌਮਾਂ ਬਹੁਤ ਵੱਡੇ ਦੁਖਾਂਤਾਂ ਵਿੱਚੋਂ ਗੁਜ਼ਰਦੀਆਂ ਨੇ। ਜਦੋਂ ਕੌਮਾਂ ਸੰਗ੍ਰਹਿ ਹੋ ਕੇ ਚੱਲਦੀਆਂ ਨੇ, ਰਾਜ ਭਾਗ ਮਿਲਦੇ ਨੇ, ਦੁਨੀਆਂ ਦੀਆਂ ਧਨ ਦੌਲਤਾਂ ਕੌਮਾਂ ਦੇ ਪੈਰ ਚੁੰਮਦੀਆਂ ਨੇ, ਪਰ ਜਦੋਂ ਅਸੀਂ ਆਪਣੀ ਕੌਮ ਦੇ ਦੁਖਾਂਤ ਦੀ ਗੱਲ ਕਰਦੇ ਹਾਂ, ਤੇ ਅੱਜ ਤੱਕ ਦੁਨੀਆਂ ਦੀ ਕੋਈ ਕੌਮ ਸਿੱਖ ਕੌਮ ਨੂੰ ਮੈਦਾਨੇ ਜੰਗ ਅੰਦਰ ਨਹੀਂ ਹਰਾ ਸਕੀ। ਨਾ ਅਸੀਂ ਕਦੀ ਪੈਸੇ ਦੀ ਘਾਟ ਕਾਰਨ ਪਿੱਛੇ ਡਿੱਗੇ ਹਾਂ, ਨਾ ਕਦੀ ਅਸੀਂ ਧਰਮ ਪੱਖੋਂ ਯਤੀਮ ਹੋਏ ਹਾਂ। ਸਾਡੇ ਸੀਸ ਉੱਤੇ ਹਮੇਸ਼ ਗੁਰੂ ਨੇ ਹੱਥ ਰੱਖਿਆ ਹੈ, ਅਸੀਂ ਆਪਣੇ ਬਾਜੂ ਬਲ ਦੇ ਨਾਲ ਵਗਦੇ ਦਰਿਆਵਾਂ ਨੂੰ ਹੀ ਅਟਕਾਉਂਦੇ ਰਹੇ ਹਾਂ। ਪਰ ਬਦਕਿਸਮਤੀ ਹੈ, ਜਦੋਂ ਅਸੀਂ ਆਪਸ ਵਿੱਚ ਦੀ ਫੁੱਟ ਦਾ ਸ਼ਿਕਾਰ ਹੋਏ, ਆਪਣਿਆਂ ਦਾ ਅਸੀਂ ਆਪ ਨੁਕਸਾਨ ਕੀਤਾ, ਅਤੇ ਉਦੋਂ ਬਹੁਤ ਵੱਡੇ ਦੁਖਾਂਤ ਸਾਡੇ ਉੱਤੇ ਗੁਜ਼ਰੇ। ਇਹ ਕੁੜਦੂ ਦੇ ਸ਼ਹਿਰ ਦਾ ਬੜਾ ਸੁੰਦਰ ਕਥਨ ਹੈ। ਉਹ ਕਹਿੰਦਾ, ਦਿਲ ਕੇ ਫਲੋਲ ਜਗ ਉੱਠੇ, ਸੀਨੇ ਕੇ ਦਾਗ ਸੇ, ਇਸ ਘਰ ਕੋ ਆਗ ਲੱਗੀ, ਘਰ ਕੇ ਹੀ ਚਿਰਾਗ ਸੇ। ਕਿਸੇ ਨੇ ਸਾਨੂੰ ਬਾਹਰੋਂ ਨਹੀਂ ਮਾਰਿਆ, ਜੇ ਕਿਸੇ ਮਾਰਨ ਦਾ ਯਤਨ ਵੀ ਕੀਤਾ, ਅਸੀਂ ਉਹ ਤੋਂ ਮਰੇ ਨਹੀਂ। ਪਰ ਜਦੋਂ ਆਪਣਿਆਂ ਨੇ ਸਾਡੇ ਉੱਤੇ ਹਮਲੇ ਕੀਤੇ, ਉਦੋਂ ਸਾਡਾ ਨੁਕਸਾਨ ਹੋਇਆ। ਇਹਨਾਂ ਨੂੰ ਬਚਾਉਣਾ ਚਾਹੀਦਾ, ਇਹਦੇ ਵਾਸਤੇ ਯਤਨ ਕਰਨੇ ਚਾਹੀਦੇ। ਕਿਸੇ ਘਰ ਦੇ ਵਿੱਚ ਹੋਣੀ ਆਈ, ਉਹਨੇ ਰਾਤ ਸਮੇਂ ਬਜ਼ੁਰਗ ਨੂੰ ਇਹ ਗੱਲ ਕਹੀ, ਬਾਈ ਬਾਪੂ, ਮੈਂ ਤੇਰੇ ਘਰ ਉੱਤੇ ਵਾਰ ਦੁਹਾਉਣਾ ਹੈ, ਅਤੇ ਜਿਹੜੀ ਇੱਕ ਚੀਜ਼ ਤੂੰ ਚਾਹੁੰਦਾ ਰੱਖ ਲਾ, ਬਾਕੀ ਤੇਰਾ ਮੈਂ ਸਭ ਕੁਝ ਲੈ ਜਾਣਾ ਹੈ। ਬਜ਼ੁਰਗ ਉੱਠਿਆ, ਇਹਨੇ ਸਵੇਰੇ ਸਾਰੇ ਪਰਿਵਾਰ ਨੂੰ ਇਕੱਠਿਆਂ ਕੀਤਾ, ਇਕੱਠੇ ਕਰਕੇ ਕਹਿਣ ਲੱਗਾ, ਮਿੱਤਰੋ, ਆਪਣੇ ਘਰ ਦੇ ਉੱਤੇ ਹੋਣੀ ਵਾਰ ਦੁਹਾਉਣ ਵਾਲੀ ਹੈ, ਅਤੇ ਇੱਕ ਚੀਜ਼ ਹੋਣੀ ਕਹਿ ਗਈ ਹੈ, ਬਈ ਤੁਸੀਂ ਰੱਖ ਲਓ, ਬਾਕੀ ਸਭ ਕੁਝ ਚਲਾ ਜਾਣਾ ਹੈ। ਅਤੇ ਆਪਾਂ ਨੂੰ ਕੀ ਰੱਖਣਾ ਚਾਹੀਦਾ, ਇਹ ਸਾਰੇ ਸਲਾਹ ਕਰਕੇ ਦੱਸੋ। ਇਹਦਾ ਵੱਡਾ ਮੁੰਡਾ ਜਿਹੜਾ ਸੀ, ਇਹ ਘੋੜੀ 'ਤੇ ਚੜ੍ਹਨ ਦਾ ਬੜਾ ਸ਼ੌਕੀਨ ਸੀ। ਕਿਤੇ ਬਾਹਰ ਅੰਦਰ ਜਾਂਦਾ ਸੀ, ਘੋੜੀ 'ਤੇ ਚੜ੍ਹ ਕੇ ਫਿਰ ਤੁਰ ਕੇ ਆਉਂਦਾ ਸੀ। ਇਹ ਕਹਿਣ ਲੱਗਾ, ਬਾਪੂ, ਆ ਘੋੜੀ ਰੱਖ ਲਈਏ, ਘੋੜੀ 'ਤੇ ਚੜ੍ਹ ਕੇ ਕਿਤੇ ਵੇਲੇ ਕੁ ਵੇਲੇ ਦੁੱਖ ਹੋਵੇਗਾ, ਕਿਤੇ ਸੁੱਖ ਹੋਵੇਗਾ, ਚਲੇ ਜਾਇਆ ਕਰਾਂਗੇ। ਇਹਦੇ ਨਾਲ ਦਾ ਨਜ਼ਾਰਾ ਨਹੀਂ, ਇਹ ਇੱਕ ਰੱਖ ਲਈਏ। ਇਹਨੇ ਛੋਟੇ ਮੁੰਡੇ ਨੂੰ ਪੁੱਛਿਆ, ਛੋਟਾ ਕਹਿਣ ਲੱਗਾ, ਇਹ ਭਲਵਾਨੀ ਕਰਦਾ ਸੀ, ਦੁੱਧ ਦੱਧ ਪੀਂਦਾ ਸੀ। ਇਹ ਕਹਿਣ ਲੱਗਾ, ਬਾਪੂ, ਆ ਬੂਰੀ ਮੱਝ ਰੱਖ ਲਈਏ, ਕਿਤੇ ਦੂਰ ਨੇੜੇ ਜਾਵਾਂਗੇ ਅਤੇ ਦੁੱਧ ਪੀ ਕੇ ਗੁਜ਼ਾਰਾ ਕਰ ਲਿਆ ਕਰਾਂਗੇ, ਕਿਤੇ ਭੁੱਖ ਦੇ ਵੇਲੇ ਵੀ ਕੰਮ ਦੇ ਜਾ ਕਰੂ ਦੁੱਧ। ਇਹਨੇ ਹੁਣ ਆਪਣੀ ਸਤਵੰਤੀ ਨੂੰਹ ਤੋਂ ਪੁੱਛਿਆ, ਕਹਿਣ ਲੱਗਾ, ਪੁੱਤਰੀ, ਆਪਾਂ ਕਿਹੜੀ ਚੀਜ਼ ਆਪਣੇ ਘਰ ਵਿੱਚ ਰੱਖੀਏ। ਇਹ ਬੜੀ ਸੂਝਵਾਨ ਸੀ। ਇਹ ਕਹਿਣ ਲੱਗੀ, ਬਾਪੂ, ਤੁਸੀਂ ਮੇਰੇ ਤੋਂ ਸਿਆਣੇ ਬੈਠੇ ਹੋ, ਮੈਂ ਕਿਹੜੀ ਤੁਹਾਨੂੰ ਸਲਾਹ ਦੇ ਸਕਦੀ। ਕਹਿਣ ਲੱਗਾ, ਨਹੀਂ ਪੁੱਤਰੀ, ਫਿਰ ਵੀ ਤੂੰ ਘਰ ਦੇ ਵਿੱਚ ਬਰਾਬਰ ਦੀ ਮੈਂਬਰ ਹੈ, ਅਤੇ ਤੈਨੂੰ ਵੀ ਰਹੇ ਹੱਕ ਦੇਣ ਦਾ। ਇਹ ਕਹਿਣ ਲੱਗੀ, ਬਾਪੂ, ਮੈਂ ਤਾਂ ਚਾਹੁੰਦੀ ਹੈ, ਬਈ ਤੁਸੀਂ ਹੋਣੀ ਨੂੰ ਕਹਿ ਦਿਓ, ਸਾਡਾ ਏਕਾ ਬਣਿਆ ਰਹੇ, ਸਾਡਾ ਇਤਫਾਕ ਬਣਿਆ ਰਹੇ, ਬਾਕੀ ਸਭ ਕੁਝ ਲਿਜਾਣਾ ਤੂੰ ਲਿਜਾ ਸਕਦੀ ਹੈ। ਰਾਤ ਹੋਣੀ ਆਈ, ਇਹਨੇ ਇਸ ਬਜ਼ੁਰਗ ਨੂੰ ਪੁੱਛਿਆ, ਕਹਿਣ ਲੱਗੀ, ਬਾਪੂ, ਕੀ ਸਲਾਹ ਕੀਤੀ ਹੈ, ਮੈਂ ਤੈਨੂੰ ਸੁਨੇਹਾ ਦੇ ਕੇ ਗਈ ਸਾਂ। ਉਹ ਕਹਿਣ ਲੱਗਾ, ਵੀ ਸਾਡਾ ਇਤਫਾਕ ਬਣਿਆ ਰਹਿਣ ਦੀ, ਸਾਡਾ ਏਕਾ ਬਣਿਆ ਰਹਿਣ ਦੀ। ਜਦੋਂ ਇਹ ਗੱਲ ਕਹੀ, ਹੋਣੀ ਨੇ ਮੱਥੇ ਨੂੰ ਹੱਥ ਮਾਰਿਆ, ਕਹਿਣ ਲੱਗੀ, ਜਿਨ੍ਹਾਂ ਘਰਾਂ ਵਿੱਚ ਇਤਫਾਕ ਹੋਵੇ, ਜਿਨ੍ਹਾਂ ਘਰਾਂ ਦੇ ਵਿੱਚ ਏਕਤਾ ਹੋਵੇ, ਉੱਥੋਂ ਮੇਰੇ ਤੋਂ ਇੱਕ ਜਿਹੜਾ ਟੁੱਟਾ ਪੈਸਾ ਉਹ ਵੀ ਨਹੀਂ ਚੁੱਕਿਆ ਜਾਂਦਾ, ਕਿਉਂਕਿ ਮੈਂ ਬੇਵੱਸ ਹੋ ਜਾਂਦੀ ਹਾਂ ਜਦੋਂ ਕਿਤੇ ਇਤਫਾਕ ਅਤੇ ਏਕਤਾ ਦੇ ਸਾਹਮਣੇ ਮੈਨੂੰ ਜਾਣ ਦਾ ਮੌਕਾ ਮਿਲਦਾ ਹੈ। ਮੈਂ ਅੱਜ ਤੱਕ ਦੁਨੀਆ ਨੂੰ ਲੁੱਟਿਆ ਹੀ ਫੁੱਟਾਂ ਪਾ ਕੇ ਹੈ, ਅਤੇ ਜੇ ਤੁਸੀਂ ਏਕਤਾ ਆਪਸ ਵਿੱਚ ਦੀ ਰੱਖਣੀ ਹੈ, ਤਾਂ ਫਿਰ ਮੈਂ ਤੁਹਾਡੇ ਘਰ ਵਿੱਚੋਂ ਕੀ ਲਿਜਾ ਸਕਦੀ ਹਾਂ। ਪੰਜਾਬ ਦੀ ਧਰਤੀ ਜਿਹਦੇ ਉੱਤੇ ਅਸੀਂ ਤਕਰੀਬਨ 300 ਸਾਲ ਤੋਂ ਵੱਧ ਸਮਾਂ ਸੰਘਰਸ਼ ਕੀਤਾ, ਅਤੇ ਉਹਦਾ ਅਵਜਾਨਾ ਸਾਨੂੰ ਮਿਲਿਆ, ਬਈ ਲਾਹੌਰ ਦੀ ਧਰਤੀ ਉੱਤੇ ਸਿੱਖ ਰਾਜ ਕਾਇਮ ਹੋਇਆ 1799 ਦੇ ਵਿੱਚ, ਔਰ ਜਿਹੜਾ ਸੰਮਣ ਬੁਰਜ ਸੀ, ਇਹਦੇ ਥੱਲੇ ਖਲੋ ਕੇ ਚੜ੍ਹ ਸਿੰਘ ਦੇ ਪੋਤਰੇ ਨੇ ਲਲਕਾਰ ਕੇ ਅਬਦਾਲੀਆਂ ਨੂੰ ਆਖਿਆ, ਬਈ ਆਹ ਚੜ੍ਹ ਸਿੰਘ ਦਾ ਪੋਤਰਾ ਹੁਣ ਪੰਜਾਬ ਦੀ ਵਾਗਡੋਰ ਆਪਣੇ ਹੱਥ ਵਿੱਚ ਲੈ ਰਿਹਾ ਹੈ, ਅਤੇ ਜੇ ਕਿਸੇ ਦੁਨੀਆ ਦੀ ਤਾਕਤ ਹੈ, ਤਾਂ ਆਓ ਲਾਹੌਰ ਦੀ ਧਰਤੀ ਨੂੰ ਤੱਕਣ ਦਾ ਯਤਨ ਕਰੋ। ਥੋੜ੍ਹੇ ਸਮੇਂ ਦੇ ਵਿੱਚ ਇਹ ਪੰਜਾਬ ਜਿਹੜਾ ਸੀ, ਪੂਰੇ ਦੇਸ਼ ਦਾ ਰੂਪ ਧਾਰਨ ਕਰ ਗਿਆ। ਸਤਲੁਜ ਤੱਕ ਸਾਡੀਆਂ ਹੱਦਾਂ ਬਣੀਆਂ। ਇੱਧਰ ਅਸੀਂ ਜਿਹੜਾ ਪਸ਼ਾਵਰ ਤੋਂ ਲੰਘ ਕੇ ਖੈਬਰ ਦੇ ਦਰੇ ਤੱਕ ਆਪਣਾ ਰਾਜ ਭਾਗ ਜਿਹੜਾ ਕਾਇਮ ਕੀਤਾ। ਪਰ ਕੁਦਰਤ ਨੂੰ ਜੋ ਪਾਉਂਦਾ ਹੈ ਉਹ ਹੁੰਦਾ ਹੈ। ਸਮਾਂ ਆਇਆ ਤਕਰੀਬਨ 40 ਕੁ ਸਾਲ ਦੇ ਰਾਜ ਤੋਂ ਪਿੱਛੋਂ 27 ਜੂਨ 1839 ਵਾਲੇ ਦਿਨ, ਇਹ ਜਿਹੜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ, ਇਸ ਦੁਨੀਆ ਤੋਂ ਕਾਲ ਚਲਾਣਾ ਕਰ ਗਿਆ। ਚੰਦਨ ਦੇ ਡੇਰਾ ਸਾਹਿਬ ਦੇ ਨਜ਼ਦੀਕ ਇਹਦੀ ਚੰਦਨ ਦੀ ਚਿਖਾ ਤਿਆਰ ਕੀਤੀ ਗਈ। उस वेले 11 राणियां इहदी चिखा दे विच बैठियां होईयां सन ते इहदे विचों सब तो छोटी राणी महाराणी जिंद कौर जिन्हों महबूबा का खिताब दिंदा सी शेरे पंजाब महाराजा रणजीत सिंह जिहड़ी अपने गुणा करके अपनी सुंदरता करके अमिट छाप छड चुकी सी शेरे पंजाब महाराजा रणजीत सिंह दे दिल उत्ते जिहदे घर दे विच 4 सितंबर 1838 नूं एक पुत्र पैदा होया जिहदा नाम कमर दलीप सिंह सी 9 महीने ते कुछ दिनां दा सी जिहड़ा महाराजा दलीप ते एक बन्ने एडा वड्डा दुकान सी शेरे पंजाब महाराजा रणजीत सिंह दी चिखा जिहड़ी सी उह बिल्कुल तैयार सी उहदे उत्ते 11 राणियां बैठियां होईयां सन सब तो वड्डा पुत्र महाराजा खड़क सिंह इस चिखा नूं अग विखाउण वास्ते तैयार बैठा सी इधर महाराणी जिंदां दे कोल अंतम फैसला सी बई उह अपने पति नाल सती होवे ते जां अपने पुत्र दे दलीप दे सिर उत्ते हथ रखे एक उर्दू दे शहर का बड़ा सुंदर कथन है वह कहिंदा हजारों मुश्किलों से सख्त मुश्किल जे भी है तमन्ना मौत की है और मरना नहीं आता कदी समा आउंदा है बंदा मौत तो जीवन लोड़दा है ते कदी समा आउंदा है जदों जीवन नालों मनुख मौत नूं चंगिया चुणदा है अज महाराणी जिंदा दे सामने दोवें तस्वीरां सन जां तां उह अपने पति दे नाल इस सिखा दे विच सती होवे अपना सत दुनिया उत्ते बरकरार रखे ते जां सी बई 9 महीने का बच्चा मासूम बालक दलीप जिहड़ा है उन्हों इस दुनिया के उत्ते यतीम होण तों बचा लवे उहदे सिर उत्ते हथ रखे। महाराणी जिंदा ने अपने दिल ते पत्थर रख के फैसला किया है जिंदा तू कलगियां वाले की पुत्री है इस दुनिया के विच हठ ना छड हट छड के बड़े बड़े लोग जड़े ने वो जड़े दरियावां दे तारू हुंदे ने दरियावां विच रुड़ जांदे ने जेकर हठ है तो दुनिया की ताकत तैनू कमजोर नहीं कर सकती। महाराणी जिंदा ने अपने पुत्र दलीप दे सिर उत्ते हथ रख के जिहड़ा सी आने वाला समा इहदी परवरिश विच गुजारन वास्ते फैसला कर लिया। हालात जड़े ने आप चंगी तरह जानते हो शेरे पंजाब महाराजा रणजीत सिंह तो पिछों उहदा पुत्र महाराजा खड़क सिंह जिहड़ा लाहौर दरबार का वारस बनिया 3 महीने 11 दिन राज कीता महाराजा खड़क सिंह ने इहनू डोगरियां ते इहदे परिवार की साजिश ने इहनू जिहड़े भोरे विच तहखाने सन उहदे विचों गिरफ्तार कर लिया गया इहदा गड़वई चेत सिंह मार दिता गया। महाराजा खड़क सिंह 1 साल ते 28 दिन जिहड़ा सी जेल विच रहा इनू जहर दिता जाता रहा रस कपूर ते करसरी इहदे नाल इह जिहड़ा सी 1 साल ते 28 दिन जेल विच रहण विच तों काल चलाना कर गया 1 साल ते 28 दिन तो वध समा जिहड़ा सी राज कीता इहदे पुत्र कंवर नौ निहाल सिंह ने। जिद्दन महाराजा खड़क सिंह चिखा विच पिया तो उसे ही चिखा दे विच इहदा पुत्र कंवर नौ निहाल सिंह पिया। कंवर नौ निहाल सिंह तो बाद महाराणी चंद कौर राज की वारस बनी 2 महीने ते 9 दिन राज कीता महाराणी चंद कौर ने और जिहड़ा लाहौर का तख्त सी इहदे उत्ते 600 ने हमला कर दिता 600 इहदे उत्ते काबज होया 2 साल 7 महीने राज कीता कंवर 600 ने ते संधां वालिए अजीत सिंह ते लहणा सिंह ने इहनू कतल कीता। उसे दिन ध्यान सिंह का कतल होया इन्हां कतलों तो बाद जिहड़ी पंजाब का जिहड़ा दुखांत सी ये इन्ना गहरा हो गया बई आखिर जिहड़ा लाहौर दरबार सी ये साछां दे विच घिरिया होया सहिजे सहिजे अंग्रेज़ां दे गुलाम हो गया 5 जंगा असी जितन तो बाद हारे किहदा कारण तेज सिंह ते लाल सिंह जी वर्गे गुदारां दा कारण जिहड़े अज भी कई थाई हो सकदा है ऐसियां जिहड़ियां ने कौम नूं थल्लों नीहां खोखलियां करन उत्ते लगे होणगे। पर आओ जरा तकन का यतन करो जिहड़ा हार्डिंग सी ये लाहौर विच आया इन्हें भरोवाल की सुलह की इहदियां 11 शर्तां सन और उन्हां 11 शर्तां दे विच एक भी शर्त सिखां दे हक विच नहीं सी। समा बहुत लंबा जदों इस मजबून नूं पेश करना होवे चाहीदा थोड़ा जिहा छाओ ट्रेंड चलण दा जतन कर रहे हैं क्योंकि आपां अपने प्रसंग की शुरुआत कर सकीए। हार्डिंग जिहड़ा है इहदे तहत जिहड़ी सी सुलह की गई 11 शर्तां रखियां गईयां, उन्हां शर्तां दे विच जिहड़ी महाराणी जिंदा सी इहनूं बिल्कुल सिख राज तों पासे कर दिता गया। कंवर दलीप जिहड़ा सी ना मात्र खुद मुख्तियार बादशाह सी, आखिरकार हार्डिंग ने जिहड़ा सी एक चिट्ठी करी नूं लिखी जिहड़ी महाराणी जिंदा दे खिलाफ सी। आओ जरा इस चिट्ठी दीआं लाइनां पेश करन लगे, सरवण करो।
गोरे हार्डिंग दी चिट्ठी करी नूं आख सुनावे, जिंदा महाराणी दी ताकत मेरे मन ना भावे।
पदी दी मालिक बन के कंड पुत्र दी थापे, ताकत खोलो महाराणी तो मुक जान कुल सियापे।
ओ गोरे हार्डिंग दी चिट्ठी करी नू आख सुनावे, जिंदा महाराणी दी ताकत मेरे मन ना भावे।
पदी दी मालिक बन के कंड पुत्र दी थापे, ताकत खोलो महाराणी तो मुक जान कुल सियापे।
ओ नीति नू ए समझण वाली औरत सीना जोरी, पुत्र खोलो ए दे कोलों दिलो हो जे कमजोरी।
भट्टी जावे आरी वांगू दुख दा चोरा जापे, ताकत खोलो महाराणी तो मुक जान कुल सियापे।
ओ ममता दी खंड दे गुज्जी ए पंजाब दी धरती, पुत्र दे सलमस्ता मारी, पुत्र दे सलम ममता मारी इच्छरा अन्नी करती।
ओ तड़प तड़प के पुत्र बाचो ए दिन निकलण स्वासे, ताकत खोलो महाराणी तो मुक जान कुल सियापे।
ओ हाथ वाली ए जिंदा औरत ऐसे जाल च पावो, सप दे वांगू फिरे पेलदी ऐसी बीन बजावो।
दुश्मन दी कमजोरी लपो दुख नसन गे आपे, ताकत खोलो महाराणी तो मुक जान कुल सियापे।
ओ झावर दी चक्की दे अंदर कोमल फिसदा जावे, संधु बोल दुखा दे हाले सिद्धू ताई सुनावे।
सिंगा हुण गा के दसो दुखी जिंदा दे साके, ताकत खोलो महाराणी तो मुक जान कुल से आपे।
जिहड़ी भरोवाल दी सुलह सी इहदे विच महाराणी जिंद कौर दे 1,24,000 रुपया सालाना पेंशन लाई गई सी, और ये जिहड़ी पेंशन सी इस पेंशन नूं महाराणी जिंदा दी जिहड़ी निजी पेंशन मन्निया गया सी। भाई इहदे विचों जिन्ना जी चाहे महाराणी खर्चा कर सकती है, पर जदों महाराणी जिंद कौर जिहड़ी सी इहदे उत्ते हार्डिंग ने इहनू इहदे कीते जिहड़े काम सी उहनां नूं खोहण वास्ते जिहड़े फैसले सन उहदे खिलाफ करी नूं चिट्ठी लिख दित्ती। करी ने जिहड़ी हार्डिंग दी तसदीक कर दित्ती, क्योंकि इह गवर्नर जनरल सी उस वेले पंजाब दा। इहदे करी दे आर्डरां दे उत्ते जिहड़ी महाराणी जिंदा सी इहदे उत्ते कुछ एलीगेशन ला दित्ते गए, कुछ दोष ला दित्ते गए। दोष लाए गए बई जिहड़ी महाराणी जिंदा है एक तां रोजाना 10-20 सरदारां नूं मिलदी है, बई ये सरदारां दे नाल मुलाकातां करदी है। एक ये 20 ब्राह्मणा दा प्रीति भोजन करदी है। एक बई ये 100 पंडतां नूं परम मंडल दे विच भेजदी है। ते ये जिहड़ा सारा कुछ है, ये सारा कुछ महाराजा रणजीत सिंह दीआं जिहड़ियां राज दीआं मर्यादा ने उहनां दी बिल्कुल उलंघना है। हुण एक पंजाबी दी अखौत है, मां नालों डैन हिजली। ਬਈ ਇੱਕ ਬੰਨੇ ਰਾਜ ਭਾਗ ਖੋਹ ਲਿਆ ਹੈ, ਸਾਰਾ ਕੁਝ ਸਿੱਖਾਂ ਦਾ ਜਿਹੜਾ ਸੀ ਆਪਣੇ ਹੱਥ ਵਿੱਚ ਕਰ ਲਿਆ ਹੈ, ਇੱਕ ਬੰਨੇ ਮਹਾਰਾਣੀ ਜਿੰਦਾਂ ਦੇ ਉੱਤੇ ਇਹ ਦੋਸ਼ ਲਾਏ ਜਾ ਰਹੇ ਨੇ। ਇੱਕ ਚਿੱਠੀ ਹਾਰਡਿੰਗ ਨੇ ਕਰੀ ਨੂੰ ਲਿਖੀ, ਇੱਕ ਚਿੱਠੀ ਹਾਰਡਿੰਗ ਨੇ ਮਹਾਰਾਣੀ ਜਿੰਦ ਕੌਰ ਨੂੰ ਲਿਖ ਦਿੱਤੀ। ਮਹਾਰਾਣੀ ਜਿੰਦ ਕੌਰ ਨੇ ਇਸ ਚਿੱਠੀ ਦਾ ਬੜਾ ਸੁੰਦਰ ਜਵਾਬ ਦਿੱਤਾ, ਮਕਾਲਫ ਨੇ ਇਸ ਚਿੱਠੀ ਦਾ ਜਿਹੜਾ ਹਵਾਲਾ ਦਿੱਤਾ ਹੈ, ਉਹ ਕਹਿੰਦੀ ਵੀ ਮਨੁੱਖ ਦੀ ਆਜ਼ਾਦੀ ਦੇ ਵਿੱਚ ਜਿਹੜੀਆਂ ਧਾਰਮਿਕ ਕਿਰਿਆਵਾਂ ਨੇ ਕਿਸੇ ਵੀ ਸਰਕਾਰ ਦੇ ਅਧੀਨ ਨਹੀਂ ਆਉਂਦੀਆਂ। ਅੱਜ ਵੀ ਤੁਸੀਂ ਦੁਨੀਆ ਦੇ ਜਿੱਥੇ ਜਿੱਥੇ ਵੀ ਆਪਾਂ ਵੱਸਦੇ ਹਾਂ, ਹਰ ਦੇਸ਼ ਦੀ ਸਰਕਾਰ ਕਹਿੰਦੀ ਹੈ ਬਈ ਧਰਮ ਮਨੁੱਖ ਦਾ ਆਜ਼ਾਦ ਹੈ। ਜਿਹੜੇ ਲੋਕ ਸਾਡੇ ਉੱਤੇ ਪਾਬੰਦੀਆਂ ਲਾਉਂਦੇ ਸਨ ਉਹ ਵੀ ਇਹ ਗੱਲ ਕਹਿ ਰਹੇ ਨੇ ਬਈ ਧਰਮ ਮਨੁੱਖ ਦਾ ਆਜ਼ਾਦ ਹੈ, ਆਜ਼ਾਦ ਹਿੱਸਾ ਹੈ। ਹੁਣ ਜਿੱਥੋਂ ਤੱਕ ਧਰਮ ਦੀ ਗੱਲ ਸੀ, ਇਹ ਕੋਈ ਵੀ ਮਨੁੱਖ ਆਪਣੇ ਮਨ ਦੇ ਮੁਤਾਬਕ ਕੋਈ ਵੀ ਕਿਰਿਆ ਕਰ ਸਕਦਾ ਹੈ, ਕਿਸੇ ਉੱਤੇ ਕੋਈ ਪਾਬੰਦੀ ਨਹੀਂ। ਇਸੇ ਕਰਕੇ ਹੀ ਆ ਗੁਰੂ ਨਾਨਕ ਦੇਵ ਮਹਾਰਾਜ ਦੀ ਸਟੇਜ ਉੱਤੋਂ ਜਿਹੜੀ ਧਰਮ ਦੀ ਗੱਲ ਕਰਦਿਆਂ ਜਿਸ ਵੀ ਢੰਗ ਨਾਲ ਕਿਸੇ ਦਾ ਕਰਨ ਨੂੰ ਜੀ ਕਰਦਾ, ਇਹ ਇੱਕ ਪਲੇਟਫਾਰਮ ਹੈ ਜਿੱਥੇ ਅਸਾਂ ਸਾਰਿਆਂ ਗੱਲ ਕਰਨੀ ਹੈ। ਤੁਸੀਂ ਸਾਰੇ ਅਦਾਲਤ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਅਦਾਲਤ ਨੇ, ਤੁਸੀਂ ਫੈਸਲਾ ਕਰਨਾ ਕੀ ਚੰਗਾ ਕੀ ਮਾੜਾ। ਤੁਹਾਡੀ ਅਦਾਲਤ ਦੇ ਵਿੱਚ ਕੇਸ ਹੈ, ਚਾਹੇ ਕੋਈ ਲੀਡਰ ਹੋਵੇ, ਚਾਹੇ ਕੋਈ ਸੰਤ ਹੋਵੇ, ਚਾਹੇ ਕੋਈ ਮਿਸ਼ਨਰੀ ਹੋਵੇ, ਜਿਹੜਾ ਫੈਸਲਾ ਹੈ ਉਹ ਤੁਹਾਡੀ ਅਦਾਲਤ ਵਿੱਚ ਆਉਣਾ। ਤੁਸੀਂ ਜਿਹਨੂੰ ਤਸਦੀਕ ਕਰਨਾ ਉਹ ਸੱਚ ਬਣਨਾ। ਹੁਣ ਮਹਾਰਾਣੀ ਜਿੰਦ ਕੌਰ ਨੇ ਇਹਦਾ ਬੜਾ ਮੋੜਵਾਂ ਢੁਕਵਾਂ ਉੱਤਰ ਦਿੱਤਾ, ਬਈ ਜਿਹੜੀਆਂ ਧਾਰਮਿਕ ਕਿਰਿਆਵਾਂ ਨੇ ਮੇਰੀਆਂ ਉਹਨਾਂ ਉੱਤੇ ਤੁਹਾਡੀ ਕੋਈ ਦਖਲ ਅੰਦਾਜ਼ੀ ਨਹੀਂ, ਅਤੇ ਜਿਹੜੀ ਸਿੱਖ ਆਗੂਆਂ ਨੂੰ ਮਿਲਣ ਦੀ ਗੱਲ ਹੈ ਇਹ ਮੈਂ ਆਪਣੇ ਰਾਜ ਭਾਗ ਬਾਰੇ ਆਪਣੇ ਪੁੱਤਰ ਬਾਰੇ ਇਹ ਗੱਲਾਂ ਮੈਂ ਕਰਦੀ ਹਾਂ। ਹੁਣ ਆਖਿਰਕਾਰ ਜਿਹੜਾ ਹਾਰਡਿੰਗ ਸੀ ਇਹਦੇ ਤੋਂ ਬਾਅਦ ਇੱਥੇ ਜਿਹੜਾ ਕਰੀ ਲਾ ਦਿੱਤਾ ਗਿਆ, ਅਤੇ ਜਿਹੜਾ ਕਲਕੱਤੇ ਸੀ ਇਹ ਲਾਰਡ ਡਲਹੌਜ਼ੀ ਲਾ ਦਿੱਤਾ ਗਿਆ। ਇਹ ਸਾਰਾ ਇਤਿਹਾਸ ਜਿਹੜਾ ਸਾਡੀ ਰਿਕਾਰਡਿੰਗ ਕੈਸਟ ਜਿਹੜੀ ਹੈ, ਜਿਹੜੀ ਸਰੀ ਤੋਂ ਰਿਲੀਜ਼ ਹੋਈ ਹੈ, ਉਹਦੇ ਵਿੱਚ ਸਾਡੇ ਕੋਲ ਮੌਜੂਦ ਹੈ। ਕਿਉਂਕਿ ਮਹਾਰਾਣੀ ਜਿੰਦਾਂ ਦੀ ਅੰਤਿਮ ਯਾਤਰਾ ਇਸ ਕੈਸਟ ਦਾ ਜਿਹੜਾ ਮਜ਼ਬੂਨ ਹੈ, ਔਰ ਉਹਦੇ ਵਿੱਚ ਇਹ ਸਾਰਾ ਦੁਖਾਂਤ ਜਿਹੜਾ ਅਸੀਂ ਵੇਰਵੇ ਸਾਹਿਤ ਕਹਿਣ ਦਾ ਯਤਨ ਕੀਤਾ, ਜਿਹੜਾ ਵੀ ਕਬੀਰ ਸਾਡੇ ਤੋਂ ਲੈਣਾ ਚਾਹੇਗਾ, ਅਸੀਂ ਇਹ ਤਕਰੀਬਨ $1-2 ਦੇ ਵਿੱਚ ਨਾ ਮਾਤਰ ਜੀ ਇਹਦੀ ਕੀਮਤ ਰੱਖ ਕੇ ਇਹਨੂੰ ਕੇਵਲ ਪ੍ਰਚਾਰ ਦੇ ਵਾਸਤੇ ਜਿਹੜਾ ਸੰਗਤਾਂ ਦੇ ਰੂਬਰੂ ਕੀਤਾ ਜਾ ਰਿਹਾ ਹੈ। ਮਹਾਰਾਣੀ ਜਿੰਦ ਕੌਰ ਨੂੰ ਆਖਿਰਕਾਰ ਇਹਨਾਂ ਨੇ ਸ਼ੇਖੂਪੁਰ ਦੇ ਵਿੱਚ ਜਿਹੜਾ ਸੀ ਤਬਦੀਲ ਕਰ ਦਿੱਤਾ, ਜਿਹੜਾ ਮਹਾਰਾਜਾ ਦਲੀਪ ਸੀ ਇਹਨੂੰ ਮਾਂ ਦੇ ਨਾਲੋਂ ਨਿਖੇੜ ਦਿੱਤਾ ਗਿਆ। 5 ਸਾਲ ਅਤੇ 10 ਮਹੀਨਿਆਂ ਦਾ ਸੀ ਦਲੀਪ ਜਦੋਂ ਇਹਨੂੰ ਮਾਂ ਦੇ ਨਾਲੋਂ ਨਿਖੇੜਿਆ ਗਿਆ। ਮਹਾਰਾਣੀ ਜਿੰਦਾ ਜਦੋਂ ਸ਼ੇਖੂਪੁਰ ਦੇ ਵਿੱਚ ਲਿਆਂਦੀ, ਇਹਦੀ 1,24,000 ਤੋਂ ਪੈਨਸ਼ਨ ਘਟਾ ਕੇ 48,000 ਰੁਪਈਆ ਕਰ ਦਿੱਤੀ ਗਈ। ਕੈਸੀ ਗਨੀਮਤ ਹੈ ਜੇ ਆਜ਼ਾਦੀ, ਬਾਤ ਕਰਤੇ ਹੈ, ਸਾਹਸ ਲੈਤੇ ਹੈ ਤੋ ਬਾਤ ਕਰਤੇ ਹੈ। ਬਈ ਇੱਕ ਬੰਨੇ ਆਜ਼ਾਦੀ ਖੁਦ ਮੁਖਤਾਰ ਹੈ, ਇੱਕ ਬੰਨੇ ਹਰ ਗੱਲ ਦੇ ਵਿੱਚ ਦਖਲ ਹੈ, ਜ਼ਿੰਦਗੀ ਦਾ ਕੋਈ ਸਾਹਸ ਲੈਣ ਵਾਸਤੇ ਵੀ ਕਿਸੇ ਦੀ ਮਨਜ਼ੂਰੀ ਹੈ। ਅੱਜ ਜੋ ਦਿੱਤਾ ਜਾ ਰਿਹਾ ਕੱਲ੍ਹ ਨੂੰ ਖੋਇਆ ਜਾ ਰਿਹਾ ਹੈ, ਇਹ ਗੁਲਾਮ ਕੌਮਾਂ ਦੇ ਨਾਲ ਐਸਾ ਕੁਝ ਹੋਇਆ ਕਰਦਾ ਹੈ। ਆਖਿਰ ਮਹਾਰਾਣੀ ਜਿੰਦ ਕੌਰ ਨੂੰ ਜਿਹੜੀ ਸੀ ਇਸ ਸ਼ੇਖੂਪੁਰ ਦੀ ਜਿਹੜੀ ਜੇਲ੍ਹ ਸੀ ਇਹਦੇ ਵਿੱਚੋਂ ਵੀ ਤਬਦੀਲ ਕਰਨ ਦਾ ਫੈਸਲਾ ਕਰ ਲਿਆ ਗਿਆ। ਇਹਦੇ ਵਿੱਚ 4 ਉਸ ਵੇਲੇ ਜਿਹੜੇ ਸਿੱਖ ਜ਼ਿੰਮੇਵਾਰ ਸਨ ਉਹਨਾਂ ਦੇ ਦਸਤਖਤ ਕਰਾਉਣੇ ਸਨ, ਉਹਨਾਂ ਦੇ ਵਿੱਚੋਂ 3 ਦੇ ਦਸਤਖਤ ਕਰਾ ਕੇ ਮਹਾਰਾਣੀ ਦਾ ਜਿਹੜਾ ਵਾਰੰਟ ਸੀ ਇਹ ਤਿਆਰ ਕਰ ਲਿਆ ਗਿਆ। ਇੱਕ ਨੂਰਦੀਨ ਸੀ, ਇੱਕ ਮਹਾਰਾਜਾ ਗੁਲਾਬ ਸਿੰਘ ਦਾ ਭਰਾ ਸ਼ੇਰ ਸਿੰਘ ਸੀ, ਇਹਦੇ ਨਾਲ ਇੱਕ ਹੋਰ ਦਸਤਖਤ ਕਰਾ ਕੇ ਜਿਹੜੀ ਮਹਾਰਾਣੀ ਜਿੰਦਾਂ ਸੀ ਇਹਨੂੰ ਇੱਥੋਂ ਲਾਹੌਰ ਤੋਂ ਤਬਦੀਲ ਕਰਨ ਦਾ ਫੈਸਲਾ ਕਰ ਲਿਆ ਗਿਆ। ਜਿਹੜਾ ਲਿਮਸਟਿੰਡ ਸੀ ਅੰਗਰੇਜ਼ ਸੀ ਇਹਨੇ ਇਹਦੀ ਗ੍ਰਿਫਤਾਰੀ ਪਾਈ ਜਾ ਕੇ ਸ਼ੇਖੂਪੁਰ ਜੇਲ੍ਹ ਦੇ ਵਿੱਚੋਂ। ਜਦੋਂ ਇਹਨੂੰ ਗ੍ਰਿਫਤਾਰ ਕੀਤਾ ਤਾਂ ਮਹਾਰਾਣੀ ਜਿੰਦਾਂ ਨੇ ਪੁੱਛਿਆ ਬਈ ਮੈਨੂੰ ਕਿੱਧਰ ਲਿਜਾਇਆ ਜਾ ਰਿਹਾ। ਉਹ ਕਹਿਣ ਲੱਗਾ ਮਹਾਰਾਣੀ ਮੈਨੂੰ ਨਹੀਂ ਪਤਾ, ਮੈਂ ਨਹੀਂ ਤੈਨੂੰ ਦੱਸ ਸਕਦਾ। ਮਹਾਰਾਣੀ ਜਿੰਦਾਂ ਵਾਰ ਵਾਰ ਯਤਨ ਕਰਦੀ ਰਹੀ ਪਰ ਕੁਝ ਨਹੀਂ ਦੱਸਿਆ ਗਿਆ। ਆਖਿਰ ਮਹਾਰਾਣੀ ਜਿੰਦਾਂ ਨੂੰ ਜਦੋਂ ਇੱਥੋਂ ਕੱਢ ਕੇ ਅਤੇ ਸਹਿਜੇ ਫਿਰੋਜ਼ਪੁਰ ਨੂੰ ਵਰਨ ਨੂੰ ਲਿਜਾਇਆ ਜਾ ਰਿਹਾ ਸੀ, ਮਹਾਰਾਣੀ ਜਿੰਦਾਂ ਨੂੰ ਪਤਾ ਲੱਗ ਰਿਹਾ ਸੀ ਬਈ ਅੱਜ ਮੈਂ ਪੰਜਾਬ ਦੀ ਧਰਤੀ ਨੂੰ ਆਲਵਿਦਾ ਆ ਕੇ ਇੱਥੋਂ ਜਾ ਰਹੀ ਹੈ, ਹਾਲਾਤ ਐਸੇ ਬਣ ਰਹੇ ਨੇ। ਆਖਿਰਕਾਰ ਰਾਹ ਦੇ ਵਿੱਚ ਵਾਰ ਵਾਰ लिमसडन तो महाराणी जिंदा पुछदी रही पर किसे दस्या कुछ नहीं, सिर्फ इतों तक ही कह दिता महाराणी जे मैं हुक्म दा बद्दा है, जो सरकार दे आर्डर ने उहदे मुताबिक मैं तैनूं लै के जा रहा। आखिर छामा पै रही सन, सूरज अस्तन वाला सी उस वेले सतलुज दरिया के कंढे महाराणी जिंदा पहुंची है। लहिंदा होया सूरज जिहड़ा सी सतलुज दरिया के उत्ते अपनियां जदों किरणां सुट्टदा सी ते महाराणी जिंदा नूं मानो इस दरिया के उत्ते शहीद होए सरदार शाम सिंह अटारी दी जिहड़ियां खून दियां बूंदा सन इस जल दे विच दी जांदियां दीदियां सन। महाराणी जिंदा नूं ओह सारे साके याद सन जिहड़े उहदियां अखां दे सामने वेखे गए सन। इस पाणी वगदे पाणी दे उत्ते जिस तरह कदी कदी बुलबुले पैदा हो के अपने आप खत्म हुंदे सन, इस तरह दुखी महाराणी जिंदा दे दिल उत्ते कदी ये दर्द भरे छाले जिहड़े सन भरदे सन, कदी फिसदे सन। तुरी जांदी महाराणी पंजाब दे अंतम दर्शन करके जो चार गल्लां पंजाब दी धरती नाल कर रही है, कविता दीआं लाइनां कहण लगे, आओ श्रवण करो।
जदों देश ने काले दा हुक्म सुन के राणी छड पंजाब नूं जाण लगी, खड़ी होए के सतलुज दे कंढिआं ते झाती फेर लाहौर वल पाण लगी।
अंदर हिक दे लगियां लांबुआं नूं पाणी अखां दा पापा बुझाण लगी, ज्यों ज्यों वगण हंजू त्यों त्यों बलन भांबड़ अपनी अग विच आप सड़ जाण लगी।
ओ दे एक एक डलक दे अथरू विच नगचा पंजा दरियावां दा फैर रिहा सी, ओ दे सामने हसरतां पिटदियां सन काल चक्कर विच काल जा चर रिहा सी।
ओनू पास दा सी फेर सजरा अज सिवरण जीत दा बल रिहा सी, धरती बन के उपकार दा देवता कोई तेल पारिया ते पक्का चल रिहा सी।
ओ राज भाग पंजाब दा सड़ रिहा सी, विच सोल दलीप भी जल रिहा सी, रात उस मासूम दी चो चो के कोई भुला ते सरखी मल रिहा सी।
फिर दिसिया सिर दलीप दे जो होनी ताज पंजाब दा लाल आए, हर था नीति दे जाल खिलार के ते उस बाल याने नू पाल आए।
ओ फिर परदेस विच मांगदा नजर आउंदा ओ पंजाब दे तख्त सहौन वाला, पा कौडियां दे हाय रोल रिहा सी अपने ताज विच हीरे हंडाउण वाला।
ਬੱਦੀ ਹੱਥ ਖੜੋਤਾ ਸੀ ਕਿਸੇ ਅੱਗੇ, ਉਹ ਕਰੋੜਾਂ ਨੂੰ ਹੁਕਮ ਚਲਾਉਣ ਵਾਲਾ, ਕਿਸੇ ਤੋੜ ਅੰਗਿਆਰੇ ਤੇ ਤਰ ਦਿੱਤਾ ਤੱਤ ਵਿਸ਼ਾਲ ਫੁੱਲ ਕਮਲਾਉਣ ਵਾਲਾ।
ਉਹ ਇਹ ਖਿਆਲ ਆਉਂਦੇ ਸਾਰ ਤੜਫ ਉੱਠੀ, ਜਿੰਦ ਜਿੰਦਾ ਦੇ ਜਿੰਦਾ ਜਿੰਦ ਦੇ ਕੀਰਨੇ ਪਾ ਰਹੀ ਸੀ, ਰੀਝਾਂ ਮਗਰ ਕਰ ਲਾਉਂਦੀਆਂ ਜਾਂਦੀਆਂ ਸੀ, ਰਾਣੀ ਬੱਦੀ ਬਨਾਰਸ ਨੂੰ ਜਾ ਰਹੀ ਸੀ।
ਮਹਾਰਾਣੀ ਜਿੰਦਾ ਨੂੰ ਇਸ ਸਤਲੁਜ ਦਰਿਆ ਤੋਂ ਬੇੜੀ ਰਾਹੀਂ ਰਾਤ ਦੇ ਸਮੇਂ ਪਾਰ ਕੀਤਾ ਗਿਆ। ਇਸ ਤੋਂ ਬਾਅਦ ਮਹਾਰਾਣੀ ਜਿੰਦਾ ਨੂੰ ਕੁਛ ਦਿਨ ਫਿਰੋਜ਼ਪੁਰ ਜੇਲ੍ਹ ਵਿੱਚ ਰੱਖਿਆ ਗਿਆ। ਫਿਰੋਜ਼ਪੁਰ ਤੋਂ ਮਹਾਰਾਣੀ ਜਿੰਦਾ ਨੂੰ ਫਤਿਹਗੜ੍ਹ ਖੜਿਆ ਗਿਆ। ਫਤਿਹਗੜ੍ਹ ਤੋਂ ਬਨਾਰਸ ਤਬਦੀਲ ਕੀਤਾ ਗਿਆ ਅਤੇ ਬਨਾਰਸ ਤੋਂ ਮਹਾਰਾਣੀ ਜਿੰਦਾਂ ਨੂੰ ਚਨਾਰ ਦੇ ਵਿੱਚ ਤਬਦੀਲ ਕੀਤਾ ਗਿਆ। ਜਦੋਂ ਮਹਾਰਾਣੀ ਜਿੰਦਾਂ ਨੂੰ ਚਨਾਰ ਦੇ ਵਿੱਚ ਤਬਦੀਲ ਕੀਤਾ ਉਸ ਵੇਲੇ ਮਹਾਰਾਣੀ ਜਿੰਦਾਂ ਪੰਜਾਬ ਤੋਂ ਬਹੁਤ ਦੂਰ ਜਾ ਚੁੱਕੀ ਸੀ। ਜਦੋਂ ਚਨਾਰ ਦੇ ਵਿੱਚ ਮਹਾਰਾਣੀ ਜਿੰਦਾਂ ਦਾਖਲ ਹੋਈ ਅਤੇ ਦੋ ਅੰਗਰੇਜ਼ ਮੇਮਾ ਐਲਨ ਅਤੇ ਸਟੈਲਣੀ ਨੇ ਮਹਾਰਾਣੀ ਜਿੰਦਾਂ ਦੀ ਬੜੀ ਸ਼ਰਮਨਾਕ ਤਲਾਸ਼ੀ ਕੀਤੀ। ਮਹਾਰਾਣੀ ਜਿੰਦਾਂ ਦੇ ਸਾਰੇ ਬਸਤਰ ਉਤਾਰ ਕੇ ਇਹ ਤਲਾਸ਼ੀ ਲਈ ਗਈ। ਬਾਪੂ ਸੋਹਣ ਸਿੰਘ ਸੀਤਲ ਨੇ ਚਾਰ ਲਾਈਨਾਂ ਇਸ ਦੁਖਾਂਤ ਦੇ ਉੱਤੇ ਲਿਖੀਆਂ ਨੇ। ਉਹ ਕਹਿੰਦੇ ਨੇ, ਹੋਈ ਤਲਾਸ਼ੀ ਸ਼ਰਮਨਾਕ ਜਿੰਦਾਂ ਕੁਰਲਾਈ, ਉਹ ਰਾਣੀ ਸ਼ੇਰ ਪੰਜਾਬ ਦੀ ਮੰਨਾ ਸਿੰਘ ਦੀ ਜਾਈ, ਜਿਨ੍ਹਾਂ ਜਿਹਦੇ ਜਿਉਂਦਿਆਂ ਨਾ ਅੱਖ ਉਠਾਈ, ਅੱਜ ਮੋਏ ਪਿੱਛੋਂ ਸ਼ੇਰ ਦੀ ਉਹਨਾਂ ਪਤ ਲਾਈ। ਅੱਜ ਉਸ ਮਹਾਰਾਣੀ ਜਿੰਦਾਂ ਜਿਹੜੀ ਕਦੀ ਪੰਜਾਬ ਦੇ ਵਿੱਚ ਜਿੱਦਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਵਿਆਹੀ ਗਈ, ਜਿਹਨੂੰ ਮਹਿਬੂਬਾ ਦਾ ਖਿਤਾਬ ਮਿਲਿਆ ਸੀ, ਜਿਹੜੀ ਮਹਾਰਾਣੀ ਜਿੰਦਾਂ ਹੀਰਿਆਂ ਦੇ ਲਾਲਾਂ ਦੇ ਦਾਨ ਕਰਿਆ ਕਰਦੀ ਸੀ, ਜਿਹੜੀ ਮਹਾਰਾਣੀ ਜਿੰਦਾਂ ਜਦੋਂ ਸ਼ਾਹੀ ਮਹੱਲਾਂ ਦੇ ਵਿੱਚੋਂ ਨਿਕਲਦੀ ਸੀ ਅਤੇ ਨੌਕਰ ਚਾਕਰ ਉਹਦੇ ਹੁਕਮ ਦੀ ਉਡੀਕ ਕਰਦੇ ਸਨ, ਬਈ ਕਦੀ ਉਹਦੀ ਰਸਨਾ ਦੇ ਵਿੱਚੋਂ ਕੋਈ ਉਹਨਾਂ ਨੂੰ ਹੁਕਮ ਆਵੇ, ਉਹਨਾਂ ਵਾਸਤੇ ਲਾਈ ਫਰਮਾਨ ਹੋਵੇਗਾ। ਅੱਜ ਉਹੀ ਮਹਾਰਾਣੀ ਜਿੰਦਾਂ ਜਦੋਂ ਚਨਾਰ ਦੇ ਕਿਲੇ ਦੇ ਵਿੱਚ ਇੰਨੀ ਬੇਦਰਦ ਹਾਲਾਤਾਂ ਵਿੱਚੋਂ ਗੁਜ਼ਰੀ ਹੈ, ਇਹ ਤਾਂ ਉਹਦੀ ਮਾਨਸਿਕਤਾ ਦੱਸ ਸਕਦੀ ਹੈ। ਸਤਿਗੁਰੂ ਮਹਾਰਾਜ ਜੀ ਦਾ ਹੁਕਮ ਹੈ, ਨਜ਼ਰ ਅਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏ ਦਾ, ਦਰ ਮੰਗੇ ਭਿੱਖ ਨਾ ਪਾਏ ਦਾ। ਕਦੀ ਉਹੀ ਮਨੁੱਖ ਜਿਹੜਾ ਦੁਨੀਆ ਦੇ ਉੱਤੇ ਰਾਜ ਕਰਦਾ ਹੈ, ਕਦੀ ਸਮਾਂ ਆਉਂਦਾ ਹੈ, ਕੁਦਰਤ ਦੇ ਐਸੇ ਨਿਯਮ ਨੇ, ਉਸੇ ਮਨੁੱਖ ਨੂੰ ਆਪਣੀ ਜ਼ਿੰਦਗੀ ਵਾਸਤੇ ਵੀ ਕਿਸੇ ਤੋਂ ਭੀਖ ਮੰਗਣੀ ਪੈਂਦੀ ਹੈ। ਬਾਪੂ ਸੋਹਣ ਸਿੰਘ ਸੀਤਲ ਨੇ ਦੋ ਲਾਈਨਾਂ ਮਨੁੱਖ ਜੀਵਨ ਦੇ ਉੱਤੇ ਲਿਖੀਆਂ ਨੇ। ਉਹ ਕਹਿੰਦੇ ਨੇ, ਜਿਨ੍ਹਾਂ ਦੇ ਮੱਥੇ ਦੇ ਵੱਟ ਕਮਾਉਂਦੇ ਸੀ ਦੁਨੀਆ ਨੂੰ, ਮੈਂ ਕੈਰਾਂ ਵਾਂਗੂ ਉਹਨਾਂ ਦੇ ਵਿਲਕ ਦੇ ਅਰਮਾਨ ਵੇਖੇ ਨੇ, ਵੇਖਿਆ ਹੈ ਸੂਲੀਆਂ 'ਤੇ ਦੇਸ਼ ਭਗਤਾਂ ਨੂੰ, ਕੁਰਸੀਆਂ 'ਤੇ ਬੈਠੇ ਕਈ ਸ਼ੈਤਾਨ ਵੇਖੇ ਨੇ। ਸਮਾਂ ਆਉਂਦਾ ਹੈ ਜਿਨ੍ਹਾਂ ਦੇ ਕੁਰਬਾਨੀ ਅਤੇ ਲਹੂ ਦੇ ਨਾਲ ਆਜ਼ਾਦੀਆਂ ਆਉਂਦੀਆਂ ਨੇ, ਉਹਨਾਂ ਨੂੰ ਆਜ਼ਾਦੀ ਦੇ ਹੱਕ ਨਹੀਂ ਹੁੰਦੇ, ਅਤੇ ਜਿਹੜੇ ਲੋਕ ਉਸ ਵੇਲੇ ਉਸ ਆਜ਼ਾਦੀ ਦੀ ਮੁਖਾਲਫਤ ਕਰਦੇ ਨੇ ਉਹ ਉਸ ਆਜ਼ਾਦੀ ਦੇ ਰਾਜ ਭਾਗ ਮੰਨਦੇ ਨੇ। ਇਹ ਸਮੇਂ ਦੇ ਤੱਥ ਹਕੀਕਤ ਹੈ। ਮਹਾਰਾਣੀ ਜਿੰਦਾਂ ਜਦੋਂ ਇਸ ਚਨਾਰ ਦੇ ਕਿਲੇ ਵਿੱਚ ਗਈ ਹੈ, ਮਹਾਰਾਣੀ ਜਿੰਦਾਂ ਦੇ ਕੋਲ ਦੋ ਫੈਸਲੇ ਸਨ। ਇੱਕ ਤਾਂ ਇਹ, ਬਈ ਸਾਰੀ ਜ਼ਿੰਦਗੀ ਜਲੀਲ ਹੋ ਕੇ ਇਸੇ ਤਰ੍ਹਾਂ ਹੀ ਕੱਢੇ ਜੋ ਉਹਦੇ ਨਾਲ ਵਾਪਰ ਰਿਹਾ ਸੀ। ਇੱਕ ਸੀ ਬਈ ਇਹਦੇ ਵਿੱਚੋਂ ਛੁਟਕਾਰਾ ਲੈ ਕੇ ਕਿਤੇ ਉਹ ਆਜ਼ਾਦੀ ਦੇ ਦੋ ਪਲ ਗੁਜ਼ਾਰ ਸਕੇ। ਜਦੋਂ ਮਹਾਰਾਣੀ ਜਿੰਦਾਂ ਦੇ ਸਾਹਮਣੇ ਐਸੇ ਸਵਾਲ ਸਨ ਅਤੇ ਇਹਨਾਂ ਸਵਾਲਾਂ ਵਿੱਚੋਂ ਜਿਹੜਾ ਮੁੱਖ ਸਵਾਲ ਮਹਾਰਾਣੀ ਨੇ ਚੁਣਿਆ ਉਹ ਇਹ ਸੀ, ਬਈ ਐ ਜਿੰਦਾਂ, ਤੂੰ ਉਸ ਕਲਗੀਆਂ ਵਾਲੇ ਦੀ ਪੁੱਤਰੀ ਹੈ ਜਿਹਨੇ ਆਪਣਾ ਸਰਬੰਸ ਦਾਨ ਕੀਤਾ ਹੈ, ਤੂੰ ਉਸ ਸੰਤਲਤ ਦੇ ਵਿੱਚ ਪਲੀ ਹੈ ਜਿਨ੍ਹਾਂ ਦੀ ਅਣਖ ਨੂੰ ਅੱਜ ਤੱਕ ਕੋਈ ਗੈਰਤ ਨੂੰ ਕੋਈ ਚੈਲੰਜ ਨਹੀਂ ਕਰ ਸਕਿਆ, ਅਤੇ ਜਰਾ ਹੌਂਸਲਾ ਧਾਰ ਮਰਦ ਬਣ, ਤੂੰ ਮਾਤਾ ਭਾਗ ਕੌਰ ਭਾਗੋ ਦੀ ਮਾਤਾ ਭਾਗ ਕੌਰ ਦੀ ਧੀ ਹੈ, ਅਤੇ ਥੋੜ੍ਹਾ ਜਿਹਾ ਹੌਂਸਲਾ ਕਰ, ਤਕੜੀ ਹੋ, ਸਮਾਂ ਤੇਰੇ ਨਾਲ ਤੁਰੇਗਾ। ਸਮੇਂ ਦੀ ਚੁਣੌਤੀ ਦਾ, ਸਮੇਂ ਦਾ ਮੁਕਾਬਲਾ ਕਰਨ ਵਾਸਤੇ ਆਪਣੇ ਆਪ ਨੂੰ ਤਿਆਰ ਕਰ ਲਾ। ਮਹਾਰਾਣੀ ਜਿੰਦਾਂ ਨੇ ਆਪਣੇ ਆਪ ਨੂੰ ਇਸ ਆਜ਼ਾਦੀ ਇਸ ਗੁਲਾਮੀ ਵਿੱਚੋਂ ਜਿਹੜਾ ਸੀ ਆਜ਼ਾਦੀ ਲੈਣ ਵਾਸਤੇ ਤਿਆਰ ਕਰ ਲਿਆ ਹੈ। ਇਤਿਹਾਸ ਦੇ ਇੱਥੇ ਬਹੁਤ ਸਾਰੇ ਪੱਖ ਨੇ। ਜਿਹੜੀ ਦਲੀਲ ਢੁਕਵੀਂ ਹੈ ਉਹ ਇਹ ਹੈ, ਬਈ ਮਹਾਰਾਣੀ ਜਿੰਦਾਂ ਇੱਥੋਂ ਜਿਹੜਾ ਵਿਸ਼ੇਸ਼ ਰੂਪ ਦੇ ਵਿੱਚ ਸੰਤਨੀ ਦੇ ਭੇਸ ਵਿੱਚ ਬਾਹਰ ਨਿਕਲੀ ਹੈ। ਜਿਹੜਾ ਜੇਲ੍ਹ ਦਾ ਸੁਰੱਖਿਆ ਗਾਰਡ ਸੀ ਉਹਨੇ ਜਾਗੋ ਮੀਟੀ ਦੇ ਵਿੱਚ ਪੁੱਛਿਆ, ਤੂੰ ਕੌਣ ਹੈ? ਇਹਨੇ ਆਖਿਆ, ਮੈਂ ਸੰਤਨੀ ਹੈ ਅਤੇ ਮਹਾਰਾਣੀ ਜਿੰਦਾਂ ਨੂੰ ਉਪਦੇਸ਼ ਦੇਣ ਵਾਸਤੇ ਧਰਮ ਦਾ ਆਈ ਸਾਂ। ਇਹਦੇ ਪੈਰਾਂ ਥੱਲਿਓ ਜ਼ਮੀਨ ਨਿਕਲ ਗਈ। ਇਹਨੇ ਸੋਚਿਆ, ਬਈ ਜੇ ਇਸ ਗੱਲ ਦਾ ਪਤਾ ਸਰਕਾਰ ਨੂੰ ਲੱਗਿਆ ਤਾਂ ਮੇਰੀ ਨੌਕਰੀ ਜਾਂਦੀ ਰਹੇਗੀ, ਇਸ ਕਰਕੇ ਮਨਾ, ਇਹਨੂੰ ਛੇਤੀ ਛੇਤੀ ਬਾਹਰ ਕੱਢ ਕੇ ਗੇਟ ਦਾ ਬੂਹਾ ਢੋ ਦੇ। ਇਹ ਗੱਲ ਜਿਹੜੀ ਹੈ ਜ਼ਿਆਦੀ ਕਸਵੱਟੀ ਦੇ ਉੱਤੇ ਸੱਚ 'ਤੇ ਜਿਹੜੀ ਨਿੱਤਰਦੀ ਹੈ, ਕਿਉਂਕਿ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਨੇ ਵੀ ਇਹੀ ਗੱਲ ਨੂੰ ਤਸਦੀਕ ਕੀਤਾ ਹੈ ਬਾਪੂ ਸੋਹਣ ਸਿੰਘ ਸੀਤਲ ਨੇ ਵੀ ਇਸੀ ਗੱਲ ਨੂੰ ਤਸਦੀਕ ਕੀਤਾ। ਕੁਝ ਲੋਕਾਂ ਨੇ ਕਹਿਣ ਦਾ ਯਤਨ ਕੀਤਾ ਬਈ ਹੋਰ ਵੀ ਕੋ ਢੰਗ ਵਰਤਿਆ ਗਿਆ। ਖੈਰ ਢੰਗ ਕੋਈ ਵਰਤਿਆ ਗਿਆ, ਮਹਾਰਾਣੀ ਜਿੰਦਾ ਇਸ ਚਨਾਰ ਦੇ ਕਿਲੇ ਵਿੱਚੋਂ ਆਜ਼ਾਦ ਹੋਈ ਹੈ। ਕੰਢੇ ਕੰਢੇ ਦਰਿਆ ਦੇ ਇਹ ਆਪਣੀ ਜ਼ਿੰਦਗੀ ਦਾ ਪੰਜਾ ਜਿਹੜਾ ਪੈਂਡਾ ਸੀ ਉਹਨੂੰ ਤੈਅ ਕਰਦੀ ਜਾਂਦੀ ਹੈ। ਜਦੋਂ ਥੋੜ੍ਹਾ ਜਿਹਾ ਕਿਲੇ ਤੋਂ ਬਾਹਰ ਨਿਕਲੀ ਹੈ, ਇਹਦੇ ਜਿਹੜੇ ਪੈਰ ਦਾ ਜੋੜਾ ਸੀ ਇਹ ਰੇਤਾ ਦੇ ਵਿੱਚ ਦੀ ਸਲਿੱਪ ਕਰਦਾ ਸੀ, ਇਹਨੇ ਲਾਹ ਕੇ ਜੋੜਾ ਆਪਣੀ ਛਾਤੀ ਦੇ ਨਾਲ ਬੱਧਾ ਹੈ। ਇੱਕ ਮਰਦ ਔਰਤ ਵਾਂਗੂ ਇਹ ਜੰਗਲੀ ਜਾਨਵਰਾਂ, ਸਮੇਂ ਦੀਆਂ ਚੁਣੌਤੀਆਂ, ਰਾਤ ਦੇ ਜਿਹੜੇ ਭੈ ਡਰ ਸਨ ਉਹਨਾਂ ਨੂੰ ਵਿਸਾਰ ਕੇ ਮਹਾਰਾਣੀ ਜਿੰਦਾ ਨੇ ਰਾਮਨਗਰ ਤੱਕ ਦਾ ਇਹ ਸਫ਼ਰ ਕੀਤਾ ਹੈ। ਰਾਮਨਗਰ ਤੋਂ ਸਤਿਗੁਰੂ ਮਹਾਰਾਣੀ ਜਿੰਦਾ ਨੇ ਜਿਹੜਾ ਸਤਲੁਜ ਦਰਿਆ ਨੂੰ ਪਾਰ ਕੀਤਾ। ਆਖਰ ਇਹ ਜਾ ਕੇ ਨੇਪਾਲ ਦੇ ਵਿੱਚ ਜਿਹੜਾ ਰਾਜਾ ਜੰਗ ਬਹਾਦਰ ਸੀ ਉਹਦੇ ਦਰਬਾਰ ਵਿੱਚ ਪਹੁੰਚ ਚੁੱਕੀ ਹੈ। ਜਿਹੜਾ ਰਾਜਾ ਜੰਗ ਬਹਾਦਰ ਸੀ ਇਹਨੇ ਮਹਾਰਾਣੀ ਜਿੰਦਾ ਲਈ ਵਿਸ਼ਨੂਮਤੀ ਦਰਿਆ ਦੇ ਕੰਢੇ ਉੱਤੇ ਇੱਕ ਸੁੰਦਰ ਬੰਗਲਾ ਬਣਾਇਆ ਅਤੇ 12,000 ਰੁਪਈਆ ਮਹਾਰਾਣੀ ਜਿੰਦਾ ਦੀ ਪੈਨਸ਼ਨ ਨਿਯਤ ਕੀਤੀ। ਮਹਾਰਾਣੀ ਜਿੰਦਾ ਇਸ ਬੰਗਲੇ ਵਿੱਚ ਰਹਿ ਰਹੀ ਸੀ। ਇੱਧਰ ਕਦੇ ਕਦੇ ਕੰਵਰ ਦਲੀਪ ਦਾ ਚੇਤਾ ਆਉਂਦਾ ਸੀ, ਪੁੱਤਰ ਦਾ ਚੇਤਾ ਆਉਂਦਾ ਸੀ, ਬਈ ਜਿੰਦਾ ਤੂੰ ਬਾਕੀ ਤਾਂ ਆਜ਼ਾਦ ਹੋ ਗਈ ਹੈ, ਤੇਰੇ ਪੁੱਤਰ ਦੀ ਮਿਲਣ ਦੀ ਖੁਆਇਸ਼ ਕਦੇ ਪੂਰੀ ਹੋ ਜਾਵੇ। ਇਹ ਮਨ ਵਿੱਚ ਕੁਝ ਵਲਵਲੇ ਸਨ। 12 ਸਾਲ ਮਹਾਰਾਣੀ ਜਿੰਦਾ ਨੇ ਇੱਥੇ ਜ਼ਿੰਦਗੀ ਦੇ ਗੁਜ਼ਾਰੇ ਨੇ। ਇੱਧਰ ਜਿਹੜਾ ਕੰਵਰ ਦਲੀਪ ਸੀ ਇਹਨੂੰ ਜਦੋਂ ਡਾਕਟਰ ਲਾਜਨ ਅਤੇ ਉਹਦੀ ਘਰਵਾਲੀ ਨੇ ਅਸਾਈ ਬਣਾਇਆ, ਇਹਦੇ ਕੇਸ ਕਤਲ ਕੀਤੇ ਗਏ। ਉਦਣ ਜਿਹੜੀ ਡਾਕਟਰ ਲਾਜਨ ਸੀ ਉਹਨੂੰ ਇਹ ਗੱਲ ਕਹੀ ਗਈ ਬਈ ਮਹਾਰਾਜਾ ਰਣਜੀਤ ਸਿੰਘ ਆਪਣੇ ਵੱਲੋਂ ਤੋਹਫ਼ਾ ਭੇਟ ਕਰ ਲਿਆ। ਇਹ ਤੋਹਫ਼ਾ ਸੀ ਜਿਹੜੇ ਮਹਾਰਾਜਾ ਦਲੀਪ ਦੇ ਉਹ ਕੇਸ ਜਿਹੜੀ ਮਹਾਰਾਣੀ ਜਿੰਦ ਕੌਰ ਆਪਣੇ ਹੱਥਾਂ ਦੇ ਨਾਲ ਇਹਨਾਂ ਨੂੰ ਸਵਾਰਦੀ ਹੋਈ ਮਹਾਰਾਜਾ ਦਲੀਪ ਤੋਂ ਵੱਖ ਹੋਈ ਸੀ। ਅਸਾਈ ਮਤ ਦਾ ਪ੍ਰਭਾਵ ਪਾ ਕੇ ਇਹਦੇ ਕੇਸ ਕਤਲ ਕੀਤੇ ਗਏ ਔਰ ਕੇਸਾਂ ਨੂੰ ਵੀ ਬੇਪਤ ਕਰਨ ਵਾਸਤੇ ਇਹ ਇੱਕ ਤੋਹਫ਼ੇ ਦਾ ਰੂਪ ਦਿੱਤਾ ਗਿਆ। ਡਾਕਟਰ ਲਾਜਨ ਵਾਸਤੇ ਤੋਹਫ਼ਾ ਉਸ ਮਨੁੱਖ ਨੂੰ ਦਿੱਤਾ ਜਾਂਦਾ ਜਿਹਦੇ ਜਿਸ ਮਨੁੱਖ ਦੇ ਉਸ ਤੋਹਫ਼ੇ ਪ੍ਰਤੀ ਦਿਲ ਵਿੱਚ ਸਤਿਕਾਰ ਹੋਵੇ ਅਤੇ ਜਿਹੜਾ ਤੋਹਫ਼ਾ ਕਿਸੇ ਨੇ ਪੈਰਾਂ ਵਿੱਚ ਸੁੱਟਣ ਲਈ ਲਿਆ ਹੋਵੇ ਉਹਨੂੰ ਤੋਹਫ਼ੇ ਦਾ ਨਾਂ ਦਿੱਤਾ ਜਾਣਾ। ਇਹ ਗੁਲਾਮ ਕੌਮਾਂ ਦੇ ਨਾਲ ਜਿਹੜੇ ਮਜ਼ਾਕ ਹੁੰਦੇ ਨੇ ਉਹਨਾਂ ਦਾ ਹੀ ਇੱਕ ਹਿੱਸਾ ਸੀ। ਮਹਾਰਾਜਾ ਦਲੀਪ ਨੂੰ ਇੱਥੋਂ ਕੇਸ ਕਤਲ ਕਰਕੇ ਇੰਗਲੈਂਡ ਲਿਆਂਦਾ ਗਿਆ। 12 ਸਾਲ ਤੱਕ ਜਦੋਂ ਮਹਾਰਾਜਾ ਦਲੀਪ ਸੀ 17-18 ਸਾਲ ਦੀ ਉਮਰ ਵਿੱਚ ਗਿਆ। ਇਹਦੇ ਨਾਲ ਜਿਹੜੇ ਦੁਖਾਂਤ ਵਾਪਰੇ ਉਹਨਾਂ ਦਾ ਕਾਰਨ ਇਹਨੂੰ ਆਪਣੀ ਮਾਂ ਯਾਦ ਆਉਣ ਲੱਗ ਪਈ। ਇਹਨੇ ਬੜੇ ਯਤਨ ਕੀਤੇ ਪਰ ਇੱਕ ਯਤਨ ਸੀ ਜਿਹੜੀ ਕਰਨਲ ਰਾਮਜੇ ਨੂੰ, ਕਰਨਲ ਰਾਮਜੇ ਤੋਂ ਰਿਪੋਰਟ ਮੰਗੀ ਇੰਗਲੈਂਡ ਸਰਕਾਰ ਨੇ ਬਈ ਮਹਾਰਾਣੀ ਜਿੰਦਾ ਨੂੰ ਜੇ ਦਲੀਪ ਨੂੰ ਮਿਲਾ ਦਿੱਤਾ ਜਾਵੇ ਤਾਂ ਕੋਈ ਨੁਕਸਾਨ ਵਾਲੀ ਗੱਲ ਤਾਂ ਨਹੀਂ। ਇਹ ਕਰਨਲ ਰਾਮਜੇ ਦੇ ਮਨ ਵਿੱਚ ਦਇਆ ਆਈ, ਇਹਨੇ ਅੰਗਰੇਜ਼ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਬਈ ਜੇ ਮਹਾਰਾਣੀ ਜਿੰਦਾ ਨੂੰ ਮਿਲਾ ਦਿੱਤਾ ਜਾਵੇ ਕੋਈ ਦੁਖਾਂਤ ਨਹੀਂ ਵਾਪਰਨ ਵਾਲਾ, ਕਿਉਂਕਿ ਮਹਾਰਾਣੀ ਜਿੰਦਾ 12 ਸਾਲ ਦੇ ਲੰਮੇ ਅਰਸੇ ਤੋਂ ਪੁੱਤਰ ਨਾਲੋਂ ਵਿਛੜ ਕੇ ਪੁੱਤਰ ਨੂੰ ਯਾਦ ਕਰ ਕਰਕੇ ਆਪਣੀਆਂ ਅੱਖਾਂ ਦੀ ਜੋਤ ਗੁਆ ਚੁੱਕੀ ਹੈ। ਸਰੀਰ ਦੀ ਚਰਬੀ ਢਲ ਢਲ ਕੇ ਜਿਹੜੀਆਂ ਹੱਡੀਆਂ ਨੇ ਉਹ ਇੱਕ ਮੁੱਠ ਬਣ ਚੁੱਕੀਆਂ ਨੇ। ਮਹਾਰਾਣੀ ਜਿੰਦਾ ਕਦੇ ਹੋਸ਼ ਵਿੱਚ ਹੁੰਦੀ ਹੈ, ਕਦੀ ਬਸੁਰਤੀ ਵਿੱਚ ਹੁੰਦੀ ਹੈ, ਕਦੀ ਆਪ ਮੁਹਾਰੇ ਗੱਲਾਂ ਕਰਦੀ ਹੈ। ਐਸੀ ਅਵਸਥਾ ਦੇ ਵਿੱਚ ਮਹਾਰਾਣੀ ਜਿੰਦਾ ਹੁਣ ਰਾਜ ਭਾਗ ਦੀ ਗੱਲ ਨਹੀਂ ਕਰ ਸਕਦੀ। ਜੇ ਕੰਵਰ ਦਲੀਪ ਨੂੰ ਮਿਲਾ ਦਿੱਤਾ ਜਾਵੇ ਕੋਈ ਗੁਨਾਹ ਵਾਲੀ ਗੱਲ ਨਹੀਂ। ਮਹਾਰਾਜਾ ਦਲੀਪ ਨੂੰ ਵਿਸ਼ੇਸ਼ ਤੌਰ ਉੱਤੇ ਮਾਂ ਨੂੰ ਮਿਲਣ ਦੀ ਆਗਿਆ ਦਿੱਤੀ ਗਈ। ਇਹ ਇੰਗਲੈਂਡ ਤੋਂ ਚੱਲ ਕੇ ਕਲਕੱਤੇ ਵਿੱਚ ਆਇਆ। ਇੱਧਰ ਮਹਾਰਾਣੀ ਜਿੰਦਾ ਜਿਹੜੀ ਸੀ ਇਹਨੂੰ ਜਦੋਂ ਚਿੱਠੀ ਭੇਜੀ ਗਈ ਦਲੀਪ ਵੱਲੋਂ ਬਈ ਮਾਤਾ ਮੈਂ ਤੈਨੂੰ ਮਿਲਣ ਵਾਸਤੇ ਆਇਆ, ਅਤੇ ਉਸ ਵੇਲੇ ਜਿਹੜਾ ਰਾਜਾ ਜੰਗ ਬਹਾਦਰ ਸੀ ਇਹਦੀ ਮਨਜ਼ੂਰੀ ਲੈਣੀ ਚਾਹੀ ਮਹਾਰਾਣੀ ਜਿੰਦ ਕੌਰ ਨੇ, ਅਤੇ ਜੰਗ ਬਹਾਦਰ ਨੇ ਸਾਫ਼ ਜਵਾਬ ਦੇ ਦਿੱਤਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਾਂ ਕੋ ਮੁਸ਼ਕਲ ਅਤ ਬਣੇ ਧੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਵੀ ਭੱਜ ਫਲੇ। ਬੰਦੇ ਦੇ ਕੋਲੋਂ ਜਿਹੜੇ ਉਹਦੇ ਤਨ ਦੇ ਹੀ ਸੱਜਣ ਹੁੰਦੇ ਨੇ ਜਦੋਂ ਬਿਪਤਾ ਦਾ ਸਮਾਂ ਆਉਂਦਾ ਅਤੇ ਉਹ ਵੀ ਹੱਥ ਛਡਾ ਕੇ ਪਾਸੇ ਹੋ ਜਾਂਦੇ ਨੇ। ਰਾਜੇ ਜੰਗ ਬਹਾਦਰ ਨੇ ਕਹਿ ਦਿੱਤਾ ਮਹਾਰਾਣੀ ਜਿੰਦਾ ਜਦੋਂ ਤੂੰ ਮੇਰੀ ਹੱਦ ਦੇ ਵਿੱਚੋਂ ਇੱਕ ਪੈਰ ਵੀ ਬਾਹਰ ਰੱਖਿਆ ਤਾਂ ਤੇਰੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ, ਤੈਨੂੰ ਦੁਬਾਰਾ ਮੈਂ ਆਪਣੇ ਰਾਜ ਵਿੱਚ ਪਨਾਹ ਨਹੀਂ ਦੇਵਾਂਗਾ। ਜੇ ਤਾਂ ਤੂੰ ਇੱਥੇ ਬੈਠੀ ਰਵੇਂ ਅਤੇ ਜਿਹੜਾ ਬਾਕੀ ਤੇਰਾ ਸਮਾਂ ਉਹ ਮੈਂ ਟਪਾ ਸਕਦਾ, ਵਰਨਾ ਜੇ ਤੂੰ ਜਾਣ ਦੀ ਗੱਲ ਕਰਦੀ ਹੈ ਤਾਂ ਇਸ ਤੋਂ ਬਾਅਦ ਮੈਂ ਤੇਰਾ ਜ਼ਿੰਮੇਵਾਰ ਨਹੀਂ। ਮਹਾਰਾਣੀ ਜਿੰਦਾ ਨੇ ਆਪਣੀ ਛਾਤੀ 'ਤੇ ਪੱਥਰ ਰੱਖ ਕੇ ਪੁੱਤਰ ਨੂੰ ਮਿਲਣ ਦੀ ਚਾਹਤ ਦੇ ਵਾਸਤੇ ਇਹ ਸਾਰਾ ਕੁਝ ਪ੍ਰਵਾਨ ਕਰਕੇ ਲਿਖ ਕੇ ਦੇ ਦਿੱਤਾ, ਬਈ ਰਾਜਾ ਮੈਂ ਤੇਰੀ ਜਿਹੜੀ ਇਹ ਜੂਹ ਹੈ, ਰਾਜ ਹੈ, ਇਹਨੂੰ ਸਹਿਮਤੀ ਨਾਲ ਛੱਡਦੀ ਹੈ, ਮੈਨੂੰ ਕੋਈ ਅਧਿਕਾਰ ਨਹੀਂ, ਮੈਂ ਮੁੜ ਕੇ ਇਹਦੇ ਵਿੱਚ ਆਵਾਂ। ਮਹਾਰਾਣੀ ਜਿੰਦਾ ਸਮੇਤ ਆਪਣੇ ਨੌਕਰਾਂ ਦੇ ਕਲਕੱਤੇ ਵੱਲ ਨੂੰ ਚਾਲੇ ਪਾ ਦਿੱਤੇ ਨੇ। ਆਖਿਰ ਕਲਕੱਤੇ ਪਹੁੰਚੀ ਮਹਾਰਾਣੀ ਜਿੰਦਾ। ਜਿਹੜਾ ਕੰਵਰ ਦਲੀਪ ਸੀ, ਇਹ ਵੀ ਬਹੁਤ ਹੀ ਵਿਰਾਗ ਵਿੱਚ ਆਪਣੀ ਮਾਂ ਦੀ ਉਡੀਕ ਕਰ ਰਿਹਾ ਸੀ ਵੀ ਅੱਜ ਮੈਨੂੰ ਮਾਂ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਣਾ ਹੈ। ਦੋਵੇਂ ਮਾਂ ਪੁੱਤ ਜਦੋਂ ਮਿਲੇ ਨੇ ਤਾਂ ਕੰਵਰ ਦਲੀਪ ਨੇ ਆਪਣੀ ਮਾਂ ਨੂੰ ਜੱਫੀ ਪਾਈ, ਮਾਂ ਨੇ ਕੰਵਰ ਦਲੀਪ ਨੂੰ ਛਾਤੀ ਨਾਲ ਲਾਇਆ ਅਤੇ ਮਾਂ ਦਾ ਹੱਥ ਜਿਹੜਾ ਸੀ ਲੱਕ ਤੋਂ ਤੁਰ ਕੇ ਜਦੋਂ ਸਿਰ ਦੇ ਉੱਤੇ ਗਿਆ ਤਾਂ ਮਹਾਰਾਣੀ ਜਿੰਦਾ ਗੱਛ ਖਾ ਕੇ ਧਰਤੀ ਉੱਤੇ ਡਿੱਗ ਪਈ। ਕਹਿਣ ਲੱਗੀ ਵੇ ਦਲੀਪ, ਮੈਂ ਰਾਜ ਭਾਗ ਗਿਆ ਜਰ ਲਿਆ, ਮੈਂ ਅੰਗਰੇਜ਼ਾਂ ਦੇ ਹੋਏ ਤਸ਼ੱਦਤ ਜਰ ਲਏ, ਮੈਂ ਜ਼ਿੰਦਗੀ ਦੇ ਵਿੱਚ ਹਰ ਔਖਾ ਸਮਾਂ ਜਿਹੜਾ ਸੀ ਉਹਨੂੰ ਮਰਦਾਂ ਵਾਂਗੂ ਗੁਜ਼ਾਰਿਆ, ਪਰ ਤੇਰੇ ਕੋਲੋਂ ਗਈ ਹੋਈ ਸਿੱਖੀ ਜਿਹੜੀ ਹੈ ਇਹਨੇ ਮੇਰਾ ਮਨ ਹਿਲਾ ਕੇ ਰੱਖ ਦਿੱਤਾ ਹੈ। ਦਲੀਪ, ਜੋ ਕੁਝ ਮਰਜ਼ੀ ਸਾਡੇ ਨਾਲ ਹੋ ਜਾਂਦਾ ਪਰ ਸਾਡੇ ਕੋਲੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਨਹੀਂ ਸੀ ਜਾਣੀ ਚਾਹੀਦੀ, ਕਿਉਂਕਿ ਰਾਜ ਭਾਗ ਚਲੇ ਜਾਂਦੇ ਨੇ, ਆ ਜਿਆ ਕਰਦੇ ਨੇ, ਪਰ ਜੇ ਧਰਮ ਚਲਾ ਜਾਵੇ ਤਾਂ ਉਹਨੂੰ ਵਾਪਸ ਕੌਣ ਲਿਆ ਸਕਦਾ ਹੈ। ਜਿਹੜਾ ਦਲੀਪ ਸੀ ਇਹ ਭੁੱਬਾਂ ਮਾਰ ਕੇ ਰੋਇਆ, ਕਹਿਣ ਲੱਗਾ ਮਾਤਾ ਮੈਂ ਸਿੱਖੀ ਚਾਰੋਂ ਨਹੀਂ ਛੱਡੀ, ਇਹ ਸਿੱਖੀ ਮੇਰੇ ਤੋਂ ਛਡਾਈ ਗਈ ਹੈ, ਮੇਰੇ ਉੱਤੇ ਬਹੁਤ ਯਤਨ ਹੋਏ ਔਰ ਉਹਨਾਂ ਯਤਨਾਂ ਦੇ ਵਿੱਚ ਮਾਤਾ ਮੈਂ ਗੁੰਮਰਾਹ ਹੋ ਗਿਆ, ਪਰ ਮੈਂ ਅੱਜ ਤੈਨੂੰ ਤੇਰੇ ਅੱਗੇ ਪ੍ਰਣ ਕਰਦਾ ਬਈ ਬੇਸ਼ੱਕ ਰਾਜ ਆਵੇ ਚਾਹੇ ਨਾ ਆਵੇ ਪਰ ਸਿੱਖੀ ਜਿਹੜੀ ਹੈ ਇਹ ਮੈਂ ਕਮਾਵਾਂਗਾ। ਇੱਕ ਬੰਨਿਓ ਮਾਤਾ, ਇੱਕ ਬੰਨਿਓ ਪੁੱਤਰ, ਸਵਾਲ ਜਵਾਬ ਕਵਿਤਾ ਦੀਆਂ ਲਾਈਨਾਂ ਮਲਾਪ ਵੇਲੇ ਦੇ ਬੜੇ ਦੁਖਾਂਤ ਨਾਲ ਇਹ ਕਲਮ ਨੇ ਲਿਖੀ ਹੋਈ ਕਵਿਤਾ ਹੈ, ਆਓ ਸਰਵਣ ਕਰਨ ਦਾ ਯਤਨ ਕਰਦੇ ਹਾਂ।
ਕਵਰਾ ਦਲੀਪ ਕਲਾ ਕੱਤੇ ਵਿੱਚ ਆਇਆ ਜੀ, ਭੇਜਾ ਸੁਨੇਹਾ ਮਾਤਾ ਤਾਈ ਮੰਗਵਾਇਆ ਜੀ, ਚਿਰੀ ਵਿਛੁਨੇ ਰੱਬ ਮੇਲ ਕਰਵਾਇਆ ਜੀ, ਬੂੰਦਾ ਸਵੰਤੀ ਹੋਈ ਪਾਪੀਏ ਨਸੀਬ ਜੀ, ਮਾਤਾ ਗਲ ਲੱਗ ਕੇ ਰੋ ਪਿਆ ਕਵਰ ਦਲੀਪ ਜੀ, ਮਾਤਾ ਗਲ ਲੱਗ ਕੇ ਰੋ ਪਿਆ।
ਮਾਤਾ ਨੇ ਪੁੱਤਰ ਤਾਈ ਗਲ ਦੇ ਨਾਲ ਲਾਇਆ ਹੈ, ਗਿਆਪੁਰ ਦੇਸ ਪੁੱਤਰ ਮੁੜ ਕੇ ਅੱਜ ਆਇਆ ਹੈ, ਪੂਰਨ ਦੇ ਵਾਂਗੂ ਰੱਬ ਮੇਲ ਕਰਵਾਇਆ ਹੈ, ਜਿਸ ਦੇ ਵਿਛੋੜੇ ਰਾਣੀ ਜਿੰਦਾ ਹੈ ਕੋਲੀ ਤੂੰ, ਰਾਜ ਤਾਂ ਖੋਲਿਆ ਮਾਲਕਾ ਸਿੱਖੀ ਵੀ ਖੋਲੀ ਤੂੰ, ਰਾਜ ਤਾਂ ਖੋਲਿਆ ਮਾਲਕਾ।
ਉਹ ਕਵਰਾ ਦਲੀਪ ਕਲ ਕੱਤੇ ਵਿੱਚ ਆਇਆ ਜੀ, ਭੇਜਾ ਸੁਨੇਹਾ ਮਾਤਾ ਤਾਈ ਮੰਗਵਾਇਆ ਜੀ, ਚਿਰੀ ਵਿਛੁਨੇ ਰੱਬ ਮੇਲ ਕਰਵਾਇਆ ਜੀ, ਬੂੰਦਾ ਸਵੰਤੀ ਹੋਈ ਪਾਪੀ ਹੈ ਨਸੀਬ ਦੀ, ਮਾਤਾ ਗਾਲਾ ਲੱਗ ਕੇ ਰੋ ਪਿਆ ਕਬਰ ਦਲੀਪ ਜੀ, ਮਾਤਾ ਗਲ ਲੱਗ ਕੇ ਰੋ ਪਿਆ।
ਮਾਤਾ ਨੇ ਪੁੱਤਰ ਤਾਈ ਗਲ ਦੇਹ ਨਾਲ ਲਾਇਆ ਹੈ, ਗਿਆਪੁਰ ਦੇਸ ਪੁੱਤਰ ਮੁੜ ਕੇ ਅੱਜ ਆਇਆ ਹੈ, ਪੂਰਨ ਦੇ ਵਾਂਗੂ ਰੱਬ ਮੇਲ ਕਰਵਾਇਆ ਹੈ, ਜਿਸ ਦੇ ਵਿਛੋੜੇ ਰਾਣੀ ਜਿੰਦਾ ਹੈ ਕੋਲੀ ਤੂੰ, ਰਾਜ ਤਾਂ ਖੋਲਿਆ ਮਾਲਕਾ ਸਿੱਖੀ ਵੀ ਖੋਲੀ ਤੂੰ, ਰਾਜ ਤਾਂ ਖੋਲਿਆ ਮਾਲਕਾ।
ਚਰਨਾਂ ਤੇ ਸੀਸ ਰੱਖ ਕੇ ਮੁਕੋ ਹੈ ਕਹਿੰਦਾ ਜੀ ਸਿੱਖੀ ਕਿਉਂ ਛੱਡੀ ਜਾਵੇ ਸੋਚਾਂ ਵਿੱਚ ਵਹਿੰਦਾ ਜੀ ਮਾਤਾ ਕਿਉਂ ਕਹਿੰਦੀ ਚੰਨ ਸਿੱਖੀ ਦਾ ਰਹਿੰਦਾ ਜੀ ਜਾਂਦਾ ਕਿਉਂ ਲਾਈ ਕਿਉਂ ਸਤਿਗੁਰ ਜੀ ਦੇ ਬਾਣੇ ਨੂੰ ਲੀਕ ਜੀ ਮਾਤਾ ਗਲ ਲੱਗ ਕੇ ਰੋਪਿਆ ਕਬਰ ਦਲੀਪ ਜੀ ਮਾਤਾ ਗਲ ਲੱਗ ਕੇ ਰੋਪਿਆ
ਤੀਨ ਗਵਾਇਆ ਦੁਨੀ ਸਾਥ ਨਾ ਜਾਣਾ ਵੇ ਰਹਿ ਸੀ ਨਾ ਦੁਨੀਆ ਅੰਤਰ ਰਾਜਾ ਤੇ ਰਾਣਾ ਵੇ ਫੱਬਦਾ ਸੀ ਕੈਸਾ ਸੋਹਣਾ ਸਤਿਗੁਰ ਦਾ ਬਾਣਾ ਵੇ ਦਾੜੀ ਤੇ ਕੇਸ ਮਨਾਉਣੇ ਰੀਤ ਕੀ ਛੋਲੀ ਤੂੰ ਰਾਜ ਤਾਂ ਖੋਲਿਆ ਮਾਲਕਾ ਸਿੱਖੀ ਵੀ ਖੋਲੀ ਤੂੰ ਰਾਜ ਤਾਂ ਖੋਲਿਆ ਮਾਲਕਾ
ਓ ਰਾਜ ਤੇ ਭਾਗ ਮਾਤਾ ਵਿੱਚ ਨੀ ਨਸੀਬਾਂ ਦੇ ਸੁਣਦਾ ਨਹੀਂ ਕੋਈ ਹਾਰੇ ਦੁਖੀਆਂ ਗਰੀਬਾਂ ਦੇ ਰਹਿੰਦੇ ਸੁਆਸ ਬਾਕੀ ਗਿਣਤੀ ਗਰੀਬਾਂ ਦੇ ਸੁੱਖਾਂ ਦੀ ਗੱਲ ਨੇੜੇ ਆਉਂਦੀ ਸਟੀਕ ਜੀ ਮਾਤਾ ਗਲ ਲੱਗ ਕੇ ਰੋਪਿਆ ਕਬਰ ਦਲੀਪ ਜੀ ਮਾਤਾ ਗਲ ਲੱਗ ਕੇ ਰੋਪਿਆ
ਪਾਈ ਤੇ ਜਾਨਾ ਸਾਹਿਬਾ ਵਕਤ ਤੇ ਵਕਤਾ ਜੀ ਇੰਨਾ ਕਿਉਂ ਜ਼ੁਲਮ ਕਮਾਇਆ ਹੋ ਕੇ ਤੇ ਸਕਤਾ ਜੀ ਪਲ ਵਿੱਚ ਉਲਟਾ ਕੇ ਕਰਤਾ ਤਖਤ ਤੋਂ ਤਖਤਾ ਜੀ ਦੁੱਖਾਂ ਦੇ ਵਿੱਚ ਪਸਾਤੀ ਜਿੰਦਾ ਹੈ ਭੋਲੀ ਤੂੰ ਰਾਜ ਤਾਂ ਖੋਲਿਆ ਮਾਲਕਾ ਸਿੱਖੀ ਵੀ ਖੋਲੀ ਤੂੰ ਰਾਜ ਤਾਂ ਖੋਲਿਆ ਮਾਲਕਾ
ਉਹ ਮਾਫ ਕਰ ਮਾਤਾ ਮੈਨੂੰ ਪਿਛਲੇ ਕਸੂਰ ਦੀ ਰਾਜ ਤੇ ਹੁਣ ਨਹੀਂ ਰਹਿਣਾ ਸਿੱਖੀ ਜ਼ਰੂਰ ਜੀ ਕਰ ਅਰਦਾਸ ਮਾਤਾ ਹੋਵੇ ਮਨਜੂਰ ਜੀ ਕਰੇ ਜੇ ਮੇਰੇ ਆਪ ਸੱਚਾ ਜਗਦੀਸ਼ ਜੀ ਮਾਤਾ ਗਲ ਲੱਗ ਕੇ ਰੋਪਿਆ ਕਬਰ ਦਲੀਪ ਜੀ ਮਾਤਾ ਗਲ ਲੱਗ ਕੇ ਰੋਪਿਆ
ਅਮਰ ਸਿੰਘ ਅਮਰ ਸ਼ਹਿਰ ਆਖ ਸੁਣਾਉਂਦਾ ਏ ਚੋਜ ਬੇਅੰਤ ਤੇਰੇ ਅੰਤ ਨਾ ਆਉਂਦਾ ਏ ਸ਼ਾਹ ਤੋਂ ਕੰਗਲਾ ਕਰਦਾ ਭੀਖ ਮੰਗਾਉਂਦਾ ਏ ਹਰੀ ਚੰਦ ਤਾਰਾ ਵਾਂਗੂ ਜਿੰਦਾ ਮਧੋਲੀ ਤੂੰ ਰਾਜ ਤਾਂ
ਖੋਲਿਆ ਮਾਲਕਾ ਸਿੱਖੀ ਵੀ ਖੋਲੀ ਤੂੰ ਰਾਜ ਤਾਂ ਖੋਲਿਆ ਮਾਲਕਾ
ਮਹਾਰਾਣੀ ਜਿੰਦਾਂ ਦੇ ਸਾਹਮਣੇ ਕਮਰ ਦਲੀਪ ਨੇ ਮਹਾਰਾਣੀ ਜਿੰਦਾਂ ਦੇ ਚਰਨ ਫੜ ਲਏ ਮੱਥਾ ਟੇਕ ਕੇ ਅੱਖਾਂ ਵਿੱਚੋਂ ਵਹਿ ਵਹਿ ਕੇ ਦਲੀਪ ਨੇ ਆਖਿਆ ਮਾਤਾ ਇਹ ਸਿੱਖੀ ਮੈਂ ਚਾਰ ਨੂੰ ਨਹੀਂ ਛੱਡੀ ਇਹ ਸਿੱਖੀ ਮੇਰੇ ਤੋਂ ਛਡਾਈ ਗਈ ਹੈ ਪਰ ਕੀ ਕਰਦਾ ਮਾਤਾ ਮੈਂ ਅਣਜਾਣ ਸਾਂ ਮੈਨੂੰ ਨਹੀਂ ਸੀ ਪਤਾ ਬਈ ਤੇਰੇ ਨਾਲ ਕੀ ਵਾਪਰਿਆ ਅਤੇ ਮੇਰੇ ਨਾਲ ਕੀ ਵਾਪਰਿਆ ਮਾਤਾ ਤੇਰੇ ਖਿਲਾਫ਼ ਮੇਰੇ ਵਿੱਚ ਜੋ ਜ਼ਹਿਰ ਭਰਿਆ ਸੀ ਉਹਨੇ ਮੈਨੂੰ ਸਿੱਖੀ ਤੋਂ ਦੂਰ ਕਰ ਦਿੱਤਾ ਅੱਜ ਮੈਨੂੰ ਮਾਫ਼ ਕਰ ਦੇ ਮੈਂ ਦੁਨੀਆ ਦੇ ਵਿੱਚ ਜਿਹੜਾ ਜਿਹਾ ਵੀ ਸਮਾਂ ਆਵੇਗਾ ਗੁਜ਼ਾਰਾਂਗਾ ਪਰ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਨਾਲ ਜੁੜ ਕੇ ਰਹਾਂਗਾ ਮਾਤਾ ਨੇ ਛਾਤੀ ਨਾਲ ਲਾ ਕੇ ਦਲੀਪ ਨੂੰ ਅਸੀਸ ਦਿੱਤੀ ਪੁੱਤਰ ਜਿੰਨਾ ਚਿਰ ਮੇਰੇ ਸਵਾਸ ਚੱਲਦੇ ਨੇ ਤੂੰ ਇਸ ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਦੇ ਨਾਲ ਕਿਤੇ ਉਸ ਤਖਤ ਉੱਤੇ ਬੈਠਾ ਮੈਨੂੰ ਨਜ਼ਰ ਆਵੇ ਇਹ ਮੇਰੀਆਂ ਭਾਵਨਾ ਜਿਹੜੀਆਂ ਨੇ, ਮੇਰੀ ਜਿਹੜੀ ਬਲਦੀ ਚਿਖਾ ਹੈ ਉਹਦੇ ਤੱਕਰ ਜਾਣਗੀਆਂ। ਕੰਵਰ ਦਲੀਪ ਨੇ ਚਾਹਿਆ ਬਈ ਇੱਥੋਂ ਪੰਜਾਬ ਦੀ ਧਰਤੀ ਉੱਤੇ ਚਲਾ ਜਾਵੇ, ਲਾਹੌਰ ਚਲਾ ਜਾਵੇ, ਡੱਕ ਦਿੱਤਾ ਗਿਆ। ਇੱਥੋਂ ਬਾਅਦ ਆਪਣੀ ਮਾਂ ਨੂੰ ਜਹਾਜ਼ ਵਿੱਚ ਬਿਠਾ ਕੇ ਇਹ ਇੰਗਲੈਂਡ ਵਿੱਚ ਪਹੁੰਚਿਆ, ਥੋੜ੍ਹੇ ਦਿਨ ਆਪਣੇ ਕੋਲ ਰੱਖਿਆ। ਅੰਗਰੇਜ਼ ਸਰਕਾਰ ਨੇ ਫੈਸਲਾ ਕਰ ਲਿਆ ਬਈ ਮਹਾਰਾਣੀ ਜਿੰਦਾਂ ਦਾ ਬੰਗਲਾ ਵੱਖਰਾ ਜਿਹੜਾ ਇਹ ਲੰਡਨ ਤੋਂ ਬਾਹਰ ਜਿਹੜਾ ਇਹ ਰਹਿ ਸਕਦੀ ਹੈ, ਦਲੀਪ ਅਤੇ ਮਹਾਰਾਣੀ ਜਿੰਦਾਂ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਕਿੰਨਾ ਦਰਦ ਹੈ, ਕਿੰਨਾ ਦੁਖਾਂਤ ਹੈ ਬਈ ਇੱਕ ਗੁਲਾਮ ਕੌਮ ਦੇ ਨਾਲ ਕਿਹੋ ਜਿਹੇ ਵਿਹਾਰ ਕੀਤੇ ਜਾਂਦੇ ਨੇ। ਮਾਂ ਅੱਖਾਂ ਤੋਂ ਅੰਨ੍ਹੀ ਹੈ, ਬਿਰਧ ਅਵਸਥਾ ਹੈ, ਅਤੇ ਆਪਣੇ ਪੁੱਤਰ ਦੇ ਕੋਲ ਉਹਦੇ ਕੋਲ ਰਹਿਣ ਵਾਸਤੇ ਉਹਨੂੰ ਹੱਕ ਨਹੀਂ ਕੋਈ। ਐਸੀ ਦੁਰਦਸ਼ਾ ਹੈ ਜਿਹੜੀ ਇੱਕ ਆਜ਼ਾਦ ਕੌਮ ਤੋਂ ਜਦੋਂ ਗੁਲਾਮ ਹੁੰਦੀ ਹੈ ਅਤੇ ਉਹਨਾਂ ਨਾਲ ਜਿਹੜੇ ਵਿਹਾਰ ਕੀਤੇ ਜਾਂਦੇ ਨੇ। ਮਹਾਰਾਣੀ ਜਿੰਦਾਂ ਨੂੰ ਵੱਖਰਾ ਕਰ ਦਿੱਤਾ ਗਿਆ। ਕੁਦਰਤ ਦੇ ਸਮੇਂ ਦੇ ਮੁਤਾਬਕ ਇਹ ਜਿਹੜਾ ਸਮਾਂ ਹਰ ਮਨੁੱਖ 'ਤੇ ਆਉਣਾ ਹੈ ਇਹ ਮਹਾਰਾਣੀ ਜਿੰਦਾਂ ਦੇ ਉੱਤੇ ਆਇਆ। ਮਹਾਰਾਣੀ ਜਿੱਦਾਂ ਵਾਰ ਵਾਰ ਦੁਹਾਈਆਂ ਪਾ ਪਾ ਯਾਦ ਕਰਦੀ ਰਹੀ ਬਈ ਮੇਰੇ ਮਨ ਦੀਆਂ ਕੁਝ ਇਛਾਵਾਂ ਨੇ, ਕਿਤੇ ਦਲੀਪ ਮੈਨੂੰ ਮਿਲ ਪਵੇ ਅਤੇ ਮੈਂ ਉਹਦੇ ਨਾਲ ਸਾਂਝੀਆਂ ਕਰ ਲਵਾਂ। ਪਰ ਸਾਹ ਮੁੱਕਦੇ ਜਾ ਰਹੇ ਸਨ, ਕੁਦਰਤ ਦੇ ਨਿਯਮ ਮੁਤਾਬਕ ਜ਼ਿੰਦਗੀ ਜਿਹੜੀ ਸੀ ਇਹਦਾ ਦੀਵਾ ਜਿਹੜਾ ਬੁੱਝਦਾ ਜਾ ਰਿਹਾ ਸੀ। ਆਖਿਰਕਾਰ ਮਹਾਰਾਣੀ ਜਿੱਦਾਂ ਜਦੋਂ ਇਹ ਸੰਸਾਰ ਤੋਂ ਅਲਵਿਦਾ ਹੋਣ ਲੱਗੀ, ਮਨ ਵਿੱਚ ਬੜੇ ਚਾਅ ਸਨ ਬਈ ਕਿਤੇ ਜਦੋਂ ਮੈਂ ਇਸ ਦੁਨੀਆਂ ਨੂੰ ਛੱਡਾਂ ਮੇਰਾ ਪੁੱਤਰ ਦਲੀਪ ਜਿਹੜਾ ਮੇਰੇ ਸਿਰਹਾਣੇ ਬੈਠਾ ਹੋਵੇ, ਕਿਤੇ ਦੋ ਘੁੱਟਾਂ ਪਾਣੀ ਦੀਆਂ ਮੇਰੇ ਮੂੰਹ ਵਿੱਚ ਪਾ ਦੇ। ਪਰ ਇਹ ਵੀ ਮਹਾਰਾਣੀ ਜਿੰਦਾਂ ਦੇ ਨਸੀਬ ਨਾ ਹੋਈਆਂ। ਆਖਿਰ ਕੁਝ ਪੱਕੀਆਂ ਜਿਹੜਾ ਨੌਕਰ ਸੂਰਤੀ ਹੈ ਉਹਨੂੰ ਕਰਦੀ ਹੋਈ ਮਹਾਰਾਣੀ ਜਿੰਦਾਂ ਜਿਵੇਂ ਇਸ ਸੰਸਾਰ ਤੋਂ ਤੁਰਨ ਲੱਗੀ ਹੈ, ਉਸ ਦੁਖਾਂਤ ਨੂੰ ਆਪਦੇ ਨਾਲ ਸਾਂਝਾ ਕਰਨ ਲੱਗੇ। ਸਰਵਣ ਕਰੋ
ਜਦੋਂ ਦੇਹੀ ਦਾ ਬੁਰ ਜਲਗਾ ਟੈਣ ਸੀ, ਆਗ ਚਿੱਤਰੂ ਗੁਬਤ ਲਿਖ ਲੈਣ ਸੀ, ਸਾਧ ਸੂਰਤੀ ਨੂੰ ਜਿੰਦਾ ਲੱਗੇ ਕਹਿਣ ਸੀ, ਸੂਰਤੀ ਨੂੰ ਜਿੰਦਾ ਲੱਗੇ ਕਹਿਣ ਸੀ, ਮਰੀਜ਼ ਦਿਲ ਦੀ ਪੁਜਾ ਦਿਓ ਵੇਲੇ ਆਖਰੀ ਆਖਰੀ ਮੈਂ ਮਿਲਣਾ ਦਲੀਪ ਨੂੰ, ਛੇਤੀ ਸੇਨਾ ਪਹੁੰਚਾ ਦਿਓ ਛੇਤੀ ਸੇਨਾ ਪਹੁੰਚਾ ਦਿਓ।
ਮੈਂ ਜਾਣਦੀ ਸੋਗ ਤੇ ਵਿਯੋਗ ਨੂੰ, ਪਿੰਡ ਆਪਣੇ ਹੰਡਾਇਆ ਇਸ ਰੋਗ ਨੂੰ, ਕੌਣ ਜਾਣਦਾ ਕਿਸੇ ਦੇ ਸੋਗ ਨੂੰ, ਜਾਣਦਾ ਕਿਸੇ ਦੇ ਸੋਗ ਨੂੰ, ਤੇ ਬਲਦੀ ਤੇ ਪਾਣੀ ਸੁੱਟ ਜੇ ਗਲ ਜੱਫੀ ਪਾ ਕੇ, ਗਲ ਜੱਫੀ ਪਾ ਕੇ ਮੇਲ ਨਾ ਦਲੀਪ ਨੂੰ, ਤੇ ਬਿਰ ਹੋਂਦਾ ਸੱਲ ਮੁੱਕ ਜੇ ਤੇ ਬਿਰ ਹੋਂਦਾ ਸੱਲ ਮੁੱਕ ਜੇ।
ਜਦੋਂ ਦੇਹੀ ਦਾ ਬਰਜ ਲੱਗਾ ਟੈਣ ਸੀ, ਆਗ ਚਿੱਤਰ ਗੁਬਤ ਲਿਖ ਲੈਣ ਸੀ, ਸਾਧ ਸੂਰਤੀ ਨੂੰ ਜਿੰਦਾ ਲੱਗੀ ਕਹਿਣ ਸੀ, ਸੂਰਤੀ ਨੂੰ ਜਿੰਦਾ ਲੱਗੀ ਕਹਿਣ ਸੀ, ਮਰੀਜ਼ ਦਿਲ ਦੀ ਪੁਜਾ ਦਿਓ ਵੇਲੇ ਆਖਰੀ ਆਖਰੀ ਮੈਂ ਮਿਲਣਾ ਦਲੀਪ ਨੂੰ, ਛੇਤੀ ਸੇਨਾ ਪਹੁੰਚਾ ਦਿਓ ਛੇਤੀ ਸੇਨਾ ਪਹੁੰਚਾ ਦਿਓ।
ਮੈਂ ਜਾਣਦੀ ਆ ਸੋਗ ਤੇ ਵਿਯੋਗ ਨੂੰ, ਪਿੰਡ ਆਪਣੇ ਹੰਡਾਇਆ ਇਸ ਰੋਗ ਨੂੰ, ਕੌਣ ਜਾਣਦਾ ਕਿਸੇ ਦੇ ਸੋਗ ਨੂੰ, ਜਾਣਦਾ ਕਿਸੇ ਦੇ ਸੋਗ ਨੂੰ, ਤੇ ਬਲਦੀ ਤੇ ਪਾਣੀ ਸੁੱਟ ਜੇ ਗਲ ਜੱਫੀ ਪਾ ਕੇ, ਗਲ ਜੱਫੀ ਪਾ ਕੇ ਮੇਲ ਨਾ ਦਲੀਪ ਨੂੰ, ਤੇ ਬਿਰ ਹੋਂਦਾ ਸੱਲ ਮੁੱਕ ਜੇ ਤੇ ਬਿਰ ਹੋਂਦਾ ਸੱਲ ਮੁੱਕ ਜੇ।
ਉਹ ਵੇਲਾ ਆਖਰੀ ਆ ਫੇਰ ਮੇਲਾ ਹੋਣਾ ਨੀ, ਵੈਣ ਚੱਲੀ ਜਾਣਾ ਪਾਣੀ ਨੇ ਖੜੋਣਾ ਨੀ, ਕਰਾਂ ਤਰਲਾ ਤੇ ਮੌਤ ਨੂੰ ਇਹ ਪਾਉਣਾ ਨਹੀਂ, ਕਰਾਂ ਤਰਲਾ ਤੇ ਮੌਤ ਨੂੰ ਇਹ ਪਾਉਣਾ ਨੀ, ਦਲੀਪ ਛਾਤੀ ਨਾਲ ਲਾ ਦਿਓ ਵੇਲੇ ਆਖਰੀ ਆਖਰੀ ਮੈਂ ਮਿਲਣਾ ਦਲੀਪ ਨੂੰ, ਛੇਤੀ ਸੇਨਾ ਪਹੁੰਚਾ ਦਿਓ ਛੇਤੀ ਸੇਨਾ ਪਹੁੰਚਾ ਦਿਓ।
ਕੜੀ ਜੇ ਪੰਜਾਬ ਵਿੱਚ ਆਉਂਦੀ, ਮਾਰੀ ਹੋਈ ਵੀ ਮੈਂ ਉੱਥੇ ਸੋਭਾ ਪਾਉਂਦੀ, ਅਰਥੀ ਫੁੱਲਾਂ ਸਜੀ ਮੇਰੇ ਜਾਮਦੀ, ਫੁੱਲਾਂ ਸਜੀ ਮੇਰੇ ਜਾਮਦੀ, ਤਰੋਂ ਤੇ ਮੈਨੂੰ ਗਾਲੀ ਕੁੱਟ ਕੇ ਗਲ ਜੱਫੀ ਪਾ ਕੇ, ਗਲ ਜੱਫੀ ਪਾ ਕੇ ਮੇਲ ਨਾ ਦੇ ਲੀਪ ਨੂੰ ਤੇ ਬੇਰਹੋਂ ਦਾ ਸੱਲ ਮੁੱਕ ਜੇ ਤੇ ਬੇਰਹੋਂ ਦਾ ਸੱਲ ਮੁੱਕ
ਜੇ ਧਰਤੀ ਨਾ ਹੁੰਦੀ ਇੱਥੇ ਗੈਰਾਂ ਦੀ ਕਰਨੀ ਪੈਂਦੀ ਨਾ ਮੈਨੇ ਤਾਂ ਮੈਨੂੰ ਕੈਰਾਂ ਦੀ ਲਿਖੀ ਜਾਂਦੀ ਨਾ ਕਲਮ ਸ਼ਹਿਰਾਂ ਦੀ ਜਾਂਦੀ ਨਾ ਕਲਮ ਸ਼ਹਿਰਾਂ ਦੀ ਸੁਰਜੀਤ ਦੁੱਖ ਨੂੰ ਪਲਾ ਦਿਓ ਵੇਲੇ ਆਖਰੀ ਮੈਂ ਮਿਲਣਾ ਦਿਲੀ ਬਣੂ ਛੇਤੀ ਸੇਨ ਹਾਂ ਪਚਾ ਦਿਓ ਛੇਤੀ ਸੇਨ ਹਾਂ ਪਚਾ ਦਿਓ
ਛੱਡੂ ਇਸ ਪੁੱਤ ਨੂੰ ਖੜਾ ਵੇਖਾਂ ਮੈਂ ਸਰਾਣੇ ਉਹਦਾ ਪੁੱਤ ਨੂੰ ਮੈਂ ਵੀ ਵੇਖ ਲਵਾਂ ਹਾਰੀ ਹੋਈ ਰੁੱਤ ਨੂੰ ਵੇਖ ਲਵਾਂ ਹਾਰੀ ਹੋਈ ਰੁੱਤ ਨੂੰ ਤੇ ਉਸ ਵੇਲੇ ਜੋਤ ਮੁੱਕ ਜੇ ਗਲ ਜੱਫੀ ਪਾ ਕੇ ਮੇਲ ਨਾ ਦਲੀਪ ਨੂੰ ਤੇ ਬੇਰਹੋਂ ਦਾ ਸੱਲ ਮੁੱਕ ਜੇ ਤੇ ਬੇਰਹੋਂ ਦਾ ਸੱਲ ਮੁੱਕ ਜੇ
ਉਹ ਮੇਰੇ ਰੀਝ ਸੀ ਪੰਜਾਬ ਵਿੱਚ ਜਾਂਦੀ ਮੈਂ ਮੜੀ ਸ਼ੇਰ ਦੀ ਦਸੀਸ ਨੂੰ ਚਕਾਉਂਦੀ ਮੈਂ ਗੱਲਾਂ ਦਿਲ ਦੀਆਂ ਖੋਲ ਕੇ ਸੁਣਾਉਂਦੀ ਮੈਂ ਤਾਰ ਦਿਲ ਦੀ ਮਲਾ ਦਿਓ ਵੇਲੇ ਆਖਰੀ ਮੈਂ ਮਿਲਣਾ ਦਿਲੀ ਬਣੂ ਛੇਤੀ ਸੇਨ ਹਾਂ ਪਚਾ ਦਿਓ ਛੇਤੀ ਸੇਨ ਹਾਂ ਪਚਾ ਦਿਓ
ਵੇਖ ਲਾਵਾਂ ਸੱਜਰੇ ਸਵੇਰੇ ਨੂੰ ਪਾਣੀ ਚਿਮਚਾ ਜ ਲਾ ਦੇ ਮੁੱਖ ਮੇਰੇ ਨੂੰ ਕਰ ਦੂਰ ਇੱਕ ਕਿਰਨ ਹਨੇਰੇ ਨੂੰ ਦੂਰ ਕਰੇ ਕਿਰਨ ਹਨੇਰੇ ਨੂੰ ਤਾਂ ਸੁੱਕੀ ਹੋਈ ਸ਼ਾਖ ਫੁੱਟ ਜੇ ਗਲ ਜੱਫੀ ਪਾ ਕੇ ਮੇਲ ਨਾ ਦਲੀਪ ਨੂੰ
ਤੇ ਬੇਰਹੋਂ ਦਾ ਸੱਲ ਮੁੱਕ ਜੇ
ਕੁਛ ਰੀਝਾਂ ਸਨ ਮਹਾਰਾਣੀ ਜਿੰਦਾਂ ਦੇ ਦਿਲ ਦੀਆਂ ਉਹਨਾਂ ਵਿੱਚੋਂ ਇੱਕ ਸੀ ਬਈ ਕਿਤੇ ਮੇਰਾ ਸੰਸਕਾਰ ਜਿਹੜਾ ਹੈ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖਾ ਦੇ ਲਾਗੇ ਹੋਵੇ ਮੈਂ ਜਿਉਂਦੀ ਨਹੀਂ ਜਾ ਸਕੀ ਮਰੇ ਹੋਏ ਪੰਜਾਬੀ ਮੇਰਾ ਮੂੰਹ ਵੇਖ ਸਕਣ ਇਹ ਗੱਲਾਂ ਲੈ ਕੇ ਮਹਾਰਾਣੀ ਜਿੰਦਾਂ ਇਸ ਇੰਗਲੈਂਡ ਦੀ ਧਰਤੀ ਉੱਤੇ ਆਪਣੇ ਅੰਤਮ ਸਵਾਦ ਛੱਡੇ ਇਹਦੀਆਂ ਅੱਖਾਂ ਵਿੱਚ ਦੋ ਪਾਣੀ ਦੇ ਹੰਝੂ ਸਨ ਜਿਨ੍ਹਾਂ ਨੂੰ ਇਹ ਵਿਸ਼ੇਸ਼ ਪੱਕੀ ਕਰਕੇ ਗਈ ਸੀ ਆਪਣੇ ਨੌਕਰ ਸੂਰਤੀ ਨੂੰ ਬਈ ਮਹਾਰਾਜਾ ਦਲੀਪ ਨੂੰ ਕਿਤੇ ਮੇਰੀਆਂ ਅੱਖਾਂ ਮੀਟਣ ਵਾਸਤੇ ਨਾ ਕਿਹੋ ਜੇ ਮੇਰੀਆਂ ਅੱਖਾਂ ਦੇ ਵਿੱਚ ਇਹ ਜਿਹੜੇ ਡਿੱਗੇ ਹੋਏ ਹੰਝੂ ਨੇ ਇਹ ਇਸ ਧਰਤੀ ਉੱਤੇ ਉਹਨਾਂ ਲੋਕਾਂ ਨੂੰ ਨਮਸਕਾਰ ਨਾ ਕਰ ਜਾਣ ਜਿਨ੍ਹਾਂ ਨੇ ਮੇਰੀ ਜ਼ਿੰਦਗੀ ਦਾ ਆਹ ਸਮਾਂ ਜਿਹੜਾ ਇੰਨੇ ਦੁਖਾਂਤ ਵਿੱਚ ਦੀ ਲਿਆਂਦਾ ਮੈਂ ਇਸ ਧਰਤੀ ਤੋਂ ਸੁਰਖਰੂ ਹੋ ਕੇ ਅਗਲੀ ਦੁਨੀਆਂ ਦੇ ਵਿੱਚ ਜਾਵਾਂ ਇਹ ਗੱਲਾਂ ਕਰਦੀ ਹੋਈ ਮਹਾਰਾਣੀ ਜਿੰਦਾਂ ਇਸ ਦੁਨੀਆਂ ਤੋਂ ਕਾਲ ਚਲਾਣਾ ਕਰ ਗਈ ਬੜੇ ਯਤਨ ਕਰਕੇ ਮਹਾਰਾਜਾ ਦਲੀਪ ਇਹਨੂੰ ਵਾਪਸ ਪੰਜਾਬ ਦੇ ਵਿੱਚ ਇਹਦਾ ਸੰਸਕਾਰ ਕਰਨਾ ਚਾਹੁੰਦਾ ਸੀ ਪਰ ਨਾ ਕਰਨ ਦਿੱਤਾ ਗਿਆ ਗੋਦਾਵਰੀ ਦੇ ਕੰਢੇ ਇਸ ਯਤੀਮ ਨੇ ਇਹਦਾ ਸੰਸਕਾਰ ਕੀਤਾ ਇਸ ਤੋਂ ਬਾਅਦ ਇਹਨੂੰ ਫਿਰ ਵਾਪਸ ਕਰ ਦਿੱਤਾ ਗਿਆ ਇਹ ਬੜਾ ਕੌਮ ਦਾ ਦੁਖਾਂਤ ਸੀ ਜਿਹਨੂੰ ਯਤਨ ਕੀਤਾ ਸਾਡੇ ਕੋਲ ਸੀ ਡੀ ਹੈ ਇਹਦੇ ਵਿੱਚ ਰਿਲੀਜ਼ ਕਰਨ ਦਾ ਅਤੇ ਤਕਰੀਬਨ 2-3 ਥਾਵਾਂ ਦੇ ਉੱਤੋਂ ਇਹ ਸੀ ਡੀ ਜਿਹੜੀ ਹੈ ਰਿਲੀਜ਼ ਹੋ ਚੁੱਕੀ ਹੈ ਅਤੇ ਯੂਟਿਊਬ ਦੇ ਉੱਤੇ ਤੁਸੀਂ ਇੰਟਰਨੈੱਟ ਰਾਹੀਂ ਵੀ ਇਹ ਸਾਡੇ ਜਥੇ ਦਾ ਜਦੋਂ ਕੋਡ ਦਿਓਗੇ ਦਾਸ ਸੁਰਜੀਤ ਸਿੰਘ ਆਗੂ ਬੁਲਾਰਾ ਭਾਈ ਗੁਰਮੇਲ ਸਿੰਘ ਪਿੰਡ ਉਮਰੀਆਣਾ ਜ਼ਿਲ੍ਹਾ ਮੋਗਾ ਹੈ ਭਾਈ ਸਤਨਾਮ ਸਿੰਘ ਬੁੱਕਣਵਾਲਾ ਜ਼ਿਲ੍ਹਾ ਮੋਗਾ ਹੈ ਭਾਵੇਂ ਮਹਾਰਾਣੀ ਜਿੰਦਾਂ ਦਾ ਕੋਡ ਦੇ ਕੇ ਦਾਸ ਦੇ ਨਾਂ ਦੇ ਉੱਤੇ ਇਹਨਾਂ ਦੇ ਨਾਂ ਦੇ ਉੱਤੇ ਤੁਸੀਂ ਯੂਟਿਊਬ ਦੇ ਵਿੱਚ ਵੇਖੋਗੇ ਅਤੇ ਤੁਹਾਨੂੰ ਇਹ ਆਵਾਜ਼ਾਂ ਜਿਹੜੀਆਂ ਨੇ ਅਤੇ ਇਹ ਦੁਖਾਂਤ ਜਿਹੜਾ ਤੁਹਾਡੇ ਸਾਹਮਣੇ ਨਜ਼ਰ ਆਵੇਗਾ ਇਹ ਇਤਿਹਾਸ ਨੂੰ ਕਲਮਬੰਦ ਕਰਨ ਦਾ ਯਤਨ ਕੀਤਾ ਔਰ ਇਹਦੀ ਕੋਈ ਵਿਸ਼ੇਸ਼ ਭੇਟਾ ਅਸੀਂ ਸਪੈਸ਼ਲ ਨਹੀਂ ਰੱਖੀ ਤਕਰੀਬਨ$2 ਹੈ ਇਸ ਤੋਂ ਘੱਟ ਵੀ ਜੇ ਕੋਈ ਲਿਜਾਉਣਾ ਚਾਹੁੰਦਾ ਕਿਸੇ ਦਾ ਮਨ ਕਰਦਾ ਲਿਜਾ ਸਕਦਾ ਆਡੀਓ ਵੀ ਹੈ ਵੀਡੀਓ ਵੀ ਹੈ ਇਹ ਸਾਡਾ ਇਤਿਹਾਸ ਹੈ ਜਿਹਦੇ ਵਿੱਚੋਂ ਅਸੀਂ ਕੁਝ ਸਿੱਖੇ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਨੂੰ ਏਕਤਾ ਵਿੱਚ ਪਰਾਉਣ ਦਾ ਯਤਨ ਕਰੀਏ ਛੋਟੇ ਛੋਟੇ ਮਸਲਿਆਂ ਤੋਂ ਉੱਪਰ ਉੱਠ ਕੇ ਕੌਮੀ ਏਕਤਾ ਨੂੰ ਤਰਜੀਹ ਦੇਈਏ ਔਰ ਦੁਨੀਆਂ ਦੇ ਵਿੱਚ ਜਿਹੜਾ ਸਾਡਾ ਸਥਿਰ ਸਿਧਾਂਤ ਹੈ ਉਹਦੇ ਅਸੀਂ ਪਾਲਣ ਵਾਲੇ ਬਣ ਸਕੀਏ ਕਿਉਂਕਿ ਨਿੱਕੀਆਂ ਨਿੱਕੀਆਂ ਜਿੱਦਾਂ ਦੇ ਉੱਤੇ ਅਸੀਂ ਆਪਣਾ ਬਹੁਤ ਕੁਝ ਸਮਾਂ ਧਨ ਇਹ ਸਭ ਕੁਝ ਵਰਤ ਕਰੀ ਜਾ ਰਹੇ ਹਾਂ ਲੋੜ ਹੈ ਕੌਮੀ ਏਕਤਾ ਨੂੰ ਮੁੱਖ ਰੱਖ ਕੇ संत समाज भी इस लोड़ नूं महसूस करे भाई अज कौम की चाह रही है, तो कौम भी इस गल नूं महसूस करे भाई असीं साडियां जिहड़ियां सत्कार तस्तियां ने उन्हां दा जिहड़ा मान सन्मान है बरकरार रखिए। छोटियां छोटियां जिदां तों उपर उठ के अज कौम नूं एक सुरोत दे विच पराउण दा जतन करिए। दास यही बेनती करेगा आपदे वल्लों, सतगुरु महाराज कृपा करन साडी कौम अंदर एकता अथपाक आवे, असीं चढ़दी कला दे नाल दुनिया के तख्ते उत्ते वो संकल्प पूरा करिए जिहड़ा बेगमपुरा शहर का नाम दा साढ़े महापुरशां ने सानू दिता है। इनिया बेनतियां दा करदा होया दास आप तो खिमा दा जाचका प्यार विच बुलाओ फतेह। वाहिगुरू जी का खालसा वाहिगुरू जी की फतेह। हुण आपां आनंद साहब जी की पावन बाणी नाल जुड़ांगे, उपरंत गुरु घर की मर्यादा संपूर्ण होवे।
सतनाम श्री वाहिगुरू साहब जी। राम कली महला तीजा, आनंद एक ओंकार सतगुर प्रसाद। आनंद पिया मेरी माई, सतगुरु मैं पाया, सतगुर तां पाया, सहज सीती मन वजियां वाधाइया। राग रतन परवार परिया, शब्द गा मन आईया, शब्दो तां गाव हो हरि केरा, मन जनी वसाया, कहे नानक आनंद होआ, सतगुरु मैं पाया। ए मन मेरे आ तू सदा रहो हर नाले, हर नाल रहो तू मन मेरे, दुख सब विसारना, अंगीकार हो करे तेरा, कार्य सब सवारना। सबना गला समरथ स्वामी, सो क्यों मनो वसारे, कहे नानक मन मेरे सदा रहो हर नाले। साचे साहेबा क्या नाही घर तेरा, करता तेरा सब कुछ है, जिस देह सो पाव ए, सदा सपत सलाह तेरे, नाम मन वसाव ए, नाम जन कै मन वसया, वाजे शब्द कनेरे, कहे नानक सचे साहब क्या नहीं कर तेरा, साचा नाम मेरा आधारो, सच नाम आधार मेरा, जिन भुखा सब गवाइया, कर शांत सुख मन आई वसया, जिन इच्छा सब पजाइया, सदा कुरबान कीता गुरु विट हो, जिस दियाँ ए वड़ियाइया, कहे नानक सुनो संत हो, शब्द धरो प्यारू, साचा नाम मेरा आधारू, वाजे पंच शब्द तित कर सुभागै, घर सुभागै शब्द वाजे, कला जित कर तारिया, पंच दूत तदवस कीते, काल कंटक मारिया, तौर कर्म पाया तद जन को, से नाम हर के लागे, कह नानक तह सुख हुआ, तित कर अनहद वाजे, आनंद सुनो बड़ भागी हो, सगल मनोरथ पूरे, पार ब्रह्म प्रभ पाया उतरे सगल वसूरे, दुख रोग संताप उतरे, सुनी सची बाणी, संत साजन पए सरसे, पूरे गुरते जानी, सुनते पनीत कहते पवित, सत गुर रहया पार पूरे, बिनवंत नानक गुर चरण लागे, वाजे अनहद तूरे, सुनते पनीत कहते पवित, सत गुर रहया पार पूरे, बिनवंत नानक गुर चरण लागे, वाजे अनहद तूरे। वाहिगुरु जी का खालसा वाहिगुरु जी की फतेह।